ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਸਤਿਗੁਰ ਪਾਰਸ ਚਰਨ ਮਨ ਮਨੂਰ ਮਮ ਭੇਟ ਕੰਚਨ ਸੋ ਹੋਵਹ ਜਬਹ ਲੱਗਹ ਨ ਜਮ ਕੀ ਫੇਟ ਸ੍ਰੀ ਸਤਿਗੁਰ ਪਾਰਸ ਚਰਨ
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਤੇਗ ਬਹਾਦਰ ਸਿਮਰੀਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਐਸੇ ਪਰਉਪਕਾਰੀ ਦਿਆਲੂ ਕਿਰਪਾਲੂ ਬਖਸ਼ਿਸ਼ਾਂ ਦੇ ਦਾਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਜੋਗੋ ਜੋਗਾ ਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਦਿਨ ਦੇ ਪਿਛਲੇ ਪਹਿਰ ਸਤਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਹਜ਼ੂਰੀ ਰਾਗੀ ਸਿੰਘਾਂ ਦੇ ਜਥੇ ਤੋਂ ਗੁਰਬਾਣੀ ਦਾ ਮਨੋਹਰ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਹਜ਼ੂਰ ਦਾ ਪਾਵਨ ਗੁਰਬਾਣੀ ਅੰਦਰ ਫੁਰਮਾਨ ਹੈ, ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ। ਇਹ ਮਨੁੱਖਾ ਜੀਵਨ ਦੀ ਸਿਰਜਣਾ ਕਿਸ ਵਾਸਤੇ ਕੀਤੀ ਹੈ ਔਰ ਇਸ ਨੂੰ ਪ੍ਰਾਪਤ ਕਰਕੇ ਜੀਵਨ ਦੇ ਵਿੱਚ ਲਾਭ ਕੀ ਲੈਣਾ ਹੈ, ਇਹ ਸਾਰਾ ਕੁਝ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਸਤਸੰਗਤ ਦੇ ਵਿੱਚੋਂ ਹੀ ਗਿਆਨ ਪ੍ਰਾਪਤ ਹੁੰਦਾ ਹੈ ਕਿ ਮਨੁੱਖਾ ਜੀਵਨ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਹੀ ਪ੍ਰਾਪਤ ਹੋਇਆ ਹੈ ਔਰ ਜਿਹੜੇ ਆਪਣੇ ਜੀਵਨ ਨੂੰ ਸਤਸੰਗਤ ਕਰਕੇ ਸੇਵਾ ਔਰ ਸਿਮਰਨ ਕਰਕੇ ਸਫਲ ਕਰ ਲੈਂਦੇ ਹੈ ਉਹਨਾਂ ਨੇ ਅਸਲੀ ਫਲ ਮਨੁੱਖਾ ਜੀਵਨ ਨੂੰ ਪ੍ਰਾਪਤ ਕਰਨ ਦਾ ਜੀਵਨ ਦੇ ਅੰਦਰ ਪ੍ਰਾਪਤ ਕੀਤਾ ਹੈ। ਆਓ ਸਾਧ ਸੰਗਤ ਜੀ ਮਨ ਔਰ ਬਿਰਤੀ ਨੂੰ ਇਕਾਗਰ ਕਰੋ। ਗਰੀਬ ਨਿਵਾਜ ਸਤਿਗੁਰੂ ਜਗਤ ਦੇ ਉਧਾਰ ਕਰਤਾ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। 35 ਪ੍ਰਸੰਗ ਆਪ ਸੰਗਤਾਂ ਨੇ ਹੁਣ ਤੱਕ ਆਰੰਭ ਤੋਂ ਲੈ ਕੇ ਸਰਵਣ ਕੀਤੇ ਹਨ। ਜਿਵੇਂ ਭਾਈ ਮਰਦਾਨੇ ਨੂੰ ਹਜ਼ੂਰ ਨੇ ਰਬਾਬ ਲੈਣ ਵਾਸਤੇ ਭੇਜਿਆ ਔਰ ਬਹੁਤ ਦਿਨਾਂ ਤੋਂ ਉਪਰੰਤ ਭਾਈ ਮਰਦਾਨਾ ਜੀ ਰਾਹਕ ਨਗਰ ਤੋਂ ਭਾਈ ਫਰੰਦੇ ਪਾਸੋਂ ਰਬਾਬ ਲੈ ਕੇ ਆਏ। ਹਜ਼ੂਰ ਦੀ ਆਗਿਆ ਪਾ ਕੇ ਜਿਸ ਵਕਤ ਭਾਈ ਮਰਦਾਨੇ ਨੇ ਰਬਾਬ ਵਜਾਈ ਤਾਂ ਰਬਾਬ ਦੀ ਧੁਨ ਵਿੱਚੋਂ ਵਾਹਿਗੁਰੂ ਦੀ ਸਿਫਤ ਸਲਾਹ ਦਾ ਗਾਇਨ ਸਤਿਗੁਰੂ ਮਹਾਰਾਜ ਜੀ ਨੇ ਅਗੰਮੀ ਰੂਪ ਦੇ ਵਿੱਚ ਆਪ ਹੀ ਕਿਰਪਾ ਕਰਕੇ ਸੰਸਾਰ ਦੇ ਉੱਤੇ ਅਵਤਰਨ ਕਰਵਾਇਆ, ਭਾਵ ਸੰਸਾਰ ਦੇ ਉੱਤੇ ਪ੍ਰਗਟ ਕੀਤਾ ਔਰ ਹਜ਼ੂਰ ਦੀ ਐਸੀ ਨਿਰਵਿਕਲਪ ਸਮਾਧੀ ਲੱਗੀ ਹੋਈ ਹੈ। 3 ਦਿਨ ਅਡੋ ਲਗਾਤਾਰ ਤੇਲ ਧਾਰਾਵਤ ਹਜ਼ੂਰ ਸਮਾਧੀ ਦੇ ਵਿੱਚ ਇਕਾਗਰ ਚਿਤ ਹੋ ਕੇ ਸਥਿਤ ਬੈਠੇ ਹਨ ਔਰ ਭਾਈ ਮਰਦਾਨਾ ਹਜ਼ੂਰ ਦੇ ਦਰਸ਼ਨ ਵੀ ਕਰਦਾ ਹੈ ਤੇ ਆਪਣੀਆਂ ਮਨ ਦੀਆਂ ਕਲਪਨਾ ਵੀ ਭਾਈ ਮਰਦਾਨਾ ਵਾਰ ਵਾਰ ਹਿਰਦੇ ਦੇ ਅੰਦਰ ਉਹਨਾਂ ਦੇ ਵੇਗ ਦੇ ਅੰਦਰ ਆਪਣੇ ਮਨ ਦੇ ਫੁਰਨਿਆਂ ਦੇ ਅਨੁਸਾਰ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਲੈ ਕੇ ਭਾਈ ਮਰਦਾਨਾ ਸਤਿਗੁਰੂ ਜੀ ਦੇ ਪਾਸ ਬੈਠਾ ਸੋਚਾਂ ਵਿਚਾਰਾਂ ਦੇ ਵਿੱਚ ਪਿਆ ਹੋਇਆ ਹੈ। ਆਓ, ਬਹੁਤ ਹੀ ਰਸਦਾਇਕ ਕਥਾ ਹੈ ਸਤਿਗੁਰਾਂ ਦੀ, ਆਪ ਸੰਗਤਾਂ ਸ਼ਰਧਾ ਸਤਿਕਾਰ ਦੇ ਨਾਲ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਪਾਰਸ ਚਰਨ।
ਸ਼੍ਰੋਮਣੀ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਜੋ ਪਾਵਨ ਚਰਨ ਹਨ ਉਹ ਪਾਰਸ ਦੇ ਨਿਆਈ ਹਨ। ਪਾਰਸ ਦੇ ਵਿੱਚ ਗੁਣ ਹੈ ਕਿ ਜਿਨ੍ਹਾਂ ਧਾਤਾਂ ਨੂੰ ਪਾਰਸ ਨੂੰ ਲਾ ਦੇਈਏ ਤਾਂ ਉਹਨਾਂ ਧਾਤਾਂ ਨੂੰ ਸੋਨੇ ਦੀਆਂ ਬਣਾ ਦਿੰਦਾ ਹੈ। ਇਸੇ ਕਰਕੇ ਪਾਰਸ ਦੇ ਗੁਣਾਂ ਨੂੰ ਗ੍ਰੰਥਕਾਰਾਂ ਨੇ ਬੜਾ ਸੁੰਦਰ ਗ੍ਰੰਥਾਂ ਦੇ ਅੰਦਰ ਕਥਨ ਕੀਤਾ ਹੈ। ਪਾਰਸ ਮਾਰ ਸੰਤ ਮੈਂ ਵੱਡੋ ਅੰਤਰੋ ਜਾਨ, ਵੈ ਲੋਹਾ ਕੰਚਨ ਕਰੈ ਵੈ ਕਰ ਹੈ ਆਪ ਸਮਾਨ। ਪਾਰਸ ਕਹਿੰਦੇ ਲੋਹੇ ਨੂੰ ਸੋਨਾ ਬਣਾ ਸਕਦਾ, ਇਹ ਤਾਂ ਗੁਣ ਹੈ ਉਹਦੇ ਵਿੱਚ, ਪਰ ਆਪਣੇ ਵਰਗਾ ਨਹੀਂ ਬਣਾ ਸਕਦਾ, ਇਹ ਦੋਸ਼ ਹੈ ਇੱਕ ਪਾਰਸ ਦੇ ਅੰਦਰ। ਪਰ ਸਤਿਗੁਰੂ ਦੇ ਚਰਨ ਕੈਸੇ ਹੈ, ਪਾਰਸ ਨਾਲੋਂ ਵੀ ਅਮੋਲਕ, ਪਾਰਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਸਤਿਗੁਰੂ ਦੇ ਚਰਨਾਂ ਦੇ ਨਾਲ। ਪਰ ਭਾਈ ਸਾਹਿਬ ਕਹਿੰਦੇ ਆ ਕਿ ਸ਼੍ਰੋਮਣੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਦੇ ਪਾਵਨ ਚਰਨ ਪਾਰਸ ਦੀ ਤਰ੍ਹਾਂ ਐਸੀ ਆਪਣੀ ਅਮੋਲਕ ਛੋਹ ਬਖਸ਼ਣ ਵਾਲੇ ਹਨ।
ਮਨ ਮਨੂਰ ਮਮ ਭੇਟ।
ਭਾਈ ਸਾਹਿਬ ਆਪਣੇ ਵੱਲੋਂ ਬੇਨਤੀ ਕਰਦੇ ਆ ਕਿ ਮੈਂ ਆਪਣਾ ਮਨੂਰ ਹੋਇਆ ਮਨ, ਭਾਵ ਸਾਧ ਸੰਗਤ ਜੀ, ਜਿਹੜਾ ਲੋਹਾ ਬਿਲਕੁਲ ਗਲ ਔਰ ਸੜ ਜਾਏ ਉਸ ਨੂੰ ਮਨੂਰ ਕਿਹਾ ਜਾਂਦਾ ਹੈ। ਇਸ ਕਰਕੇ ਐਸਾ ਮੇਰਾ ਮਨ ਹਰ ਬਿਸਰਤ ਤੇਰੇ ਗੁਣ ਗਲਿਆ, ਭਾਵ ਸ਼ੁਭ ਗੁਣਾਂ ਨੂੰ ਭੁੱਲਣੇ ਕਰਕੇ ਇਹ ਜਿਹੜਾ ਮਨੂਰ ਦੀ ਨਿਆਈ ਮਨ ਹੋਇਆ ਪਿਆ ਹੈ, ਇਸ ਮਨ ਨੂੰ ਸਤਿਗੁਰੂ ਰੂਪ ਚਰਨਾ ਰੂਪ ਪਾਰਸ ਉੱਤੇ ਮੈਂ ਭੇਟਾ ਚੜਾਉਂਦਾ ਹਾਂ, ਭੇਟ ਕਰਦਾ ਹਾਂ।
ਕੰਚਨ ਸੋ ਹੋਵਹ ਜਬ ਹੈ।
ਜਿਵੇਂ ਪਾਰਸ ਨੂੰ ਲੱਗ ਕੇ ਲੋਹਾ ਸੋਨਾ ਬਣ ਜਾਂਦਾ ਹੈ, ਇਸੇ ਤਰ੍ਹਾਂ ਜਿਹੜਾ ਮੇਰਾ ਮਨ ਹੈ ਸਤਿਗੁਰੂ ਰੂਪ ਚਰਨਾ ਰੂਪ ਪਾਰਸ ਦੇ ਨਾਲ ਲੱਗਣ ਕਰਕੇ ਸੋਨੇ ਦੀ ਤਰ੍ਹਾਂ ਸ਼ੁੱਧ ਹੋ ਜਾਏਗਾ, ਪਵਿੱਤਰ ਹੋ ਜਾਏਗਾ, ਇਸ ਦੀਆਂ ਸਾਰੀਆਂ ਮੈਲਾਂ ਦੂਰ ਹੋ ਜਾਣਗੀਆਂ, ਇਹ ਸੋਨੇ ਦਾ ਰੂਪ ਧਾਰਨ ਕਰ ਜਾਏਗਾ, ਭਾਵ ਸ਼ੁੱਧ ਬ੍ਰਹਮ ਦਾ ਸਰੂਪ ਸਤਿਗੁਰਾਂ ਦਾ ਰੂਪ ਬਣ ਜਾਏਗਾ।
ਲੱਗ ਹੈ ਨਾ ਜਮ ਕੀ ਫੇਟ।
ਔਰ ਸਤਿਗੁਰੂ ਦੇ ਚਰਨਾਂ ਨਾਲ ਲੱਗਣ ਦਾ ਇੱਕ ਹੋਰ ਵੀ ਫਲ ਹੈ ਕਿ ਜਿਹੜਾ ਵਿਅਕਤੀ ਸਤਿਗੁਰਾਂ ਦੇ ਚਰਨਾਂ ਨਾਲ ਆਪਣਾ ਮਨ ਲਾ ਲੈਂਦਾ, ਆਪਣਾ ਤਨ ਲਾ ਦਿੰਦਾ ਹੈ, ਉਸ ਨੂੰ ਕਦੇ ਵਾਸਤੇ ਜਮਾਂ ਦੀਆਂ ਸੱਟਾਂ, ਜਮਾਂ ਦੇ ਦੁੱਖ ਨਹੀਂ ਲੱਗਦੇ ਹਨ, ਪ੍ਰਲੋਕ ਦੇ ਅੰਦਰ ਵੀ ਔਰ ਇਸ ਲੋਕ ਦੇ ਅੰਦਰ। ਮਨ ਸੋਨੇ ਦੀ ਤਰ੍ਹਾਂ ਸ਼ੁੱਧ, ਭਾਵ ਪਵਿੱਤਰ ਹੋ ਜਾਂਦਾ ਹੈ, ਸਾਰੇ ਦੋਸ਼ ਦੂਰ ਹੋ ਜਾਂਦੇ ਹਨ।
ਦਵਈਆ ਛੰਦ ਲੱਗੀ ਸਮਾਦ ਬਿਤੇ ਦਿਨ ਦੋ
ਦਿਨ ਗੁਜਰ ਗਏ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸਮਾਧੀ ਲੱਗੀ ਹੋਇਆਂ ਨੂੰ ਨਾਮ ਦੇ ਅੰਦਰ।
ਲੋਚਨ ਕਮਲ ਨਾ ਵਿਕਸੇ।
ਸਤਿਗੁਰੂ ਜੀ ਦੇ ਚਰਨ ਜਿਹੜੇ ਹੈ ਸਮਾਧੀ ਵਿੱਚੋਂ ਨਹੀਂ ਖੁੱਲੇ ਹਨ।
ਮਰਦਾਨੇ ਤਨ ਸ਼ੁਦਾ ਅਦਕ ਭੀ।
ਭਾਈ ਮਰਦਾਨੇ ਨੂੰ ਬਹੁਤ ਜ਼ਿਆਦਾ ਭੁੱਖ ਨੇ ਸਤਾਇਆ ਹੋਇਆ ਹੈ, ਦੁਖੀ ਕੀਤਾ, ਉਹਨਾਂ ਨੂੰ ਵੀ ਬਹੁਤ ਭੁੱਖ ਲੱਗੀ ਹੋਈ ਹੈ। ਦੋ ਦਿਨ ਹੋ ਗਏ ਅੰਨ ਆਦਿਕ ਖਾਧੇ ਹੋਏ ਨੂੰ, ਆਪਾਂ ਨੂੰ ਇੱਕ ਡੰਗ ਦਾ ਅੰਨ ਨਾ ਮਿਲੇ, ਸਾਧ ਸੰਗਤ ਜੀ ਕਿਤਨੀ ਬੇਵਲ ਹਾਲਤ ਹੋ ਜਾਂਦੀ ਹੈ। ਭਾਈ ਮਰਦਾਨੇ ਨੂੰ ਦੋ ਦਿਨ ਗੁਜਰ ਗਏ, ਕੋਈ ਅੰਨ ਦਾਣਾ ਅੰਦਰ ਨਹੀਂ ਗਿਆ ਸਰੀਰ ਦੇ ਵਿੱਚ।
ਪ੍ਰਾਣ ਜਾਹੇ ਜਿਉ ਨਿਕਸੇ।
ਜਾ ਭਾਈ ਮਰਦਾਨੇ ਦੇ ਕਿਉਂਕਿ ਪ੍ਰਾਣਾਂ ਦੇ ਵਿੱਚ ਹੀ ਸਾਧ ਸੰਗਤ ਜੀ, ਅੰਨ ਦੇ ਵਿੱਚ ਹੀ ਪ੍ਰਾਣ ਹਨ, ਪ੍ਰਾਣਾਂ ਦੀ ਖੁਰਾਕ ਅੰਨ ਹੈ, ਕਲਯੁਗ ਦੇ ਵਿੱਚ ਕਹਿੰਦੇ ਅੰਨ ਵਿੱਚ ਹੀ ਪ੍ਰਾਣ ਹਨ ਸਾਡੇ। ਇਸ ਕਰਕੇ ਭਾਈ ਮਰਦਾਨੇ ਦੇ ਜਿਹੜੇ ਪ੍ਰਾਣ ਹੈ ਮਾਨੋ ਨਿਕਲਦੇ ਜਾ ਰਹੇ ਹਨ, ਇੰਨਾ ਭੁੱਖ ਨੇ ਦੁਖੀ ਕੀਤਾ ਹੈ।
ਕੋ ਮਾਨਵ ਤਹਿ ਦ੍ਰਿਸ਼ਟ ਨਾ ਆਵੇ।
ਕੋਈ ਮਨੁੱਖ ਜਿਸ ਕੋਲੋਂ ਜਾ ਕੇ ਅੰਨ ਆਦਿਕ ਮੰਗ ਕੇ ਆਪਣੀ ਭੁੱਖ ਮੇਟ ਲਵੇ, ਐਸਾ ਕੋਈ ਮਨੁੱਖ ਜੰਗਲ ਦੇ ਵਿੱਚ ਦਿਖਾਈ ਵੀ ਨਹੀਂ ਦਿੰਦਾ।
ਜਿਹਤੇ ਜਾਚਹਿ ਖਾਨਾ।
ਜਿਸ ਤੋਂ ਜਾ ਕੇ ਮੰਗ ਕੇ ਖਾ ਲਵੇ, ਆਪਣੀ ਭੁੱਖ ਮੇਟ ਲਵੇ ਭਾਈ ਮਰਦਾਨਾ ਜੀ,
ਉਹ ਤੋਂ ਨਿਕਟ ਨਿਰ ਨਿਰਮਲ ਜਲ ਸੀਤਲ।
ਕੇਵਲ ਨੇੜੇ ਠੰਡਾ ਔਰ ਸਵੱਛ ਜਲ ਦਾ ਚਸ਼ਮਾ ਬਹਿ ਰਿਹਾ ਸੀ। ਸਤਿਗੁਰੂ ਜਿੱਥੇ ਸਮਾਧੀ ਸਥਿਤ ਬੈਠੇ ਸਨ,
ਇੱਕ ਹੋਇਆ ਕਰ ਹੈ ਸੋ ਪਾਨਾ।
ਜਦੋਂ ਕਦੇ ਪਿਆਸ ਲੱਗਦੀ ਉਸ ਠੰਡਾ ਅਤੇ ਸੀਤਲ ਵਗਦੇ ਜਲ ਨੂੰ ਪੀ ਕੇ ਆਪਣੀ ਪਿਆਸ ਮੇਟ ਲੈਂਦਾ ਭਾਈ ਮਰਦਾਨਾ ਜੀ।
ਦੋਹਰਾ ਤਜ ਕਰ ਪ੍ਰਭ ਕੋ ਜਾਏ ਨਹਿ।
ਸਤਿਗੁਰੂ ਜੀ ਨੂੰ ਭੁੱਖ ਦਾ ਇਤਨਾ ਦੁਖੀ ਕੀਤਾ ਹੋਇਆ ਹੈ, ਛੱਡ ਕੇ ਵੀ ਨਹੀਂ ਜਾਇਆ ਜਾਂਦਾ ਭਾਈ ਮਰਦਾਨੇ ਤੋਂ।
ਮਨ ਮਹਿ ਕਰਤ ਵਿਚਾਰ,
ਔਰ ਮਨ ਵਿੱਚ ਵੀ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਫੁਰਨੇ ਪੈਦਾ ਹੁੰਦੇ ਆ, ਤਰ੍ਹਾਂ ਤਰ੍ਹਾਂ ਦੇ ਫੁਰਨੇ ਕਰਦਾ ਹੈ।
ਕਿਹੇ ਵਿਦ ਬੀਤ ਹੈ ਸੰਗ ਇਹਨਾਂ,
ਕਿਵੇਂ ਇਹਨਾਂ ਦੇ ਨਾਲ ਮੇਰਾ ਸਾਥ ਨਿਭੇਗਾ, ਕਿਵੇਂ ਇਹਨਾਂ ਦੇ ਨਾਲ ਸਮਾਂ ਗੁਜ਼ਾਰਾਂਗਾ।
ਵਹਿ ਕਸ਼ਟ ਅਪਾਰ,
ਇਹਨਾਂ ਨਾਲ ਰਹਿਣ ਦੇ ਤਾਂ ਬਹੁਤ ਵੱਡੇ ਕਸ਼ਟ ਦੁੱਖ ਹਨ, ਉਹਨਾਂ ਦੁੱਖਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਹੜੇ ਸਹਾਰਨੇ ਪੈਣਗੇ। ਇਸ ਤਰ੍ਹਾਂ ਭਾਈ ਮਰਦਾਨੇ ਦੇ ਮਨ ਵਿੱਚ ਇਹੋ ਜਿਹੇ ਖਿਆਲ ਇਹੋ ਜਿਹੇ ਫੁਰਨੇ ਆਉਂਦੇ ਆ ਬਾਰੰਬਾਰ।
ਸੋਰਠਾ ਆਪ ਕੇ ਦੇਹ ਮਝਾਰ,
ਭਾਈ ਮਰਦਾਨਾ ਕਹਿੰਦਾ ਕਿ ਹੁਣ ਜਦੋਂ ਇੱਕ ਵਾਰੀ ਆਪਣੇ ਸਰੀਰ ਦੇ ਵਿੱਚ ਦੁਬਾਰਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਾਪਸ ਆ ਗਏ, ਭਾਵ ਸਮਾਧੀ ਖੋਲ ਲਈ ਜਦੋਂ ਦੁਬਾਰਾ, ਹੁਣ ਤਾਂ ਅਡੋਲ ਨਿਰਵਿਕਲਪ ਸਮਾਧੀ ਲੱਗੀ ਹੋਈ ਹੈ, ਇਸ ਕਰਕੇ ਜਦੋਂ ਦੁਬਾਰਾ ਫੇਰ ਚੇਤਨ ਤਾਈ ਦੇ ਸਹਿਤ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਾਧੀ ਖੋਲੀ।
ਆਵਹ ਮੰਗੋ ਵਿਦਾ ਮੈਂ,
ਉਦੋਂ ਫਿਰ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਮੈਂ ਵਿਦਾ ਮੰਗ ਲੈਣੀ ਹੈ, ਆਗਿਆ ਲੈ ਲੈਣੀ ਹੈ, ਚਲੇ ਜਾਣਾ ਇਹਨਾਂ ਪਾਸੋਂ।
ਜਾਵੋ ਆਪਣ ਅਗਾਰ,
ਔਰ ਆਪਣੇ ਘਰੇ ਜਾ ਕੇ ਰਹਿਣਾ ਕਰਾਂਗਾ, ਸਤਿਗੁਰਾਂ ਦੇ ਨਾਲ ਨਹੀਂ ਮੇਰੇ ਕੋਲੋਂ ਰਿਹਾ ਜਾਣਾ।
ਕਠਨ ਰਹਿਣ ਹੈ ਸੰਗ ਇਹਨਾਂ
ਦੇ ਨਾਲ ਰਹਿਣਾ ਬੜਾ ਦੁਖਦਾਇਕ ਹੈ, ਬਹੁਤ ਔਖਾ ਹੈ ਇਹਨਾਂ ਦੇ ਨਾਲ ਰਹਿਣਾ ਜਿਹੜਾ ਹੈ।
ਰਵਈਆ ਛੰਦ ਬਹੁਤ ਸ਼ੁਦਾ ਮੈਂ ਭਇਓ ਬਿਹਾਲਾ,
ਬਹੁਤ ਹੀ ਭੁੱਖ ਲੱਗੀ ਹੋਈ ਹੈ ਤੇ ਭਾਈ ਮਰਦਾਨਾ ਵਿਆਕਲ ਹੋਇਆ ਹੋਇਆ ਹੈ, ਬਹੁਤ ਦੁਖੀ ਹੋਇਆ ਹੋਇਆ ਹੈ।
ਭੋਜਨ ਹੱਥ ਨਾ ਆਇਓ,
ਕਿਸੇ ਪਾਸੋਂ ਵੀ ਛਕਣ ਵਾਸਤੇ ਭੋਜਨ ਹੱਥ ਵਿੱਚ ਨਹੀਂ ਆਇਆ ਹੈ।
ਤਜ ਨਾ ਸਕਈ ਦੀਨ ਦਿਆਲਾ,
ਪਰ ਮਨ ਵਿੱਚ ਪ੍ਰੇਮ ਵੀ ਹੈ, ਦੁਖੀਆਂ ਦੇ ਉੱਤੇ ਦਿਆਲਤਾ ਕਰਨ ਵਾਲੇ ਦਿਆਲੂ ਸਤਿਗੁਰੂ ਨੂੰ ਛੱਡਣਾ ਵੀ ਨਹੀਂ ਚਾਹੁੰਦਾ, ਛੱਡ ਵੀ ਨਹੀਂ ਹੁੰਦਾ।
ਬਣੀ ਕਠਨ ਦੁੱਖ ਪਾਇਓ,
ਬਹੁਤਾ ਹੀ ਔਖਾ ਸਮਾਂ ਬਣਿਆ ਹੋਇਆ ਹੈ ਭਾਈ ਮਰਦਾਨੇ ਤੇ, ਬਹੁਤਾ ਹੀ ਦੁੱਖ ਪਾਇਆ ਹੋਇਆ ਹੈ ਭੁੱਖ ਦਾ।
ਅਸ ਮੰਜਸ ਪੀ ਦੋਨੋ ਬਾਤਾਂ,
ਔਰ ਭਾਈ ਮਰਦਾਨੇ ਨੂੰ ਭਾਈ ਸਾਧ ਸਿੰਘ ਜੀ ਬਹੁਤ ਵੱਡੀ ਘਬਰਾਹਟ ਵੀ ਹੈ, ਔਰ ਮਨ ਦੇ ਵਿੱਚ ਇਹ ਵੀ ਬਾਤ ਸੋਚਦਾ ਕਿ ਬੜਾ ਕਠਿਨ ਸਮਾਂ ਆ ਬਣਿਆ ਮੇਰੇ ਉੱਤੇ।
ਜਗਤ ਰਹਿਣ ਪੁਰ ਜਾਣਾ,
ਦੋ ਗੱਲਾਂ, ਜਾਂ ਤਾਂ ਨਾਲ ਰਿਹਾ ਜਾਵੇ ਜਾਂ ਘਰ ਨੂੰ ਚਲਿਆ ਜਾਵੇ, ਘਰ ਨੂੰ ਚਲਿਆ ਜਾਵਾਂ ਜਾਂ ਨਾਲ ਰਹਾਂ, ਇਹ ਦੋ ਤਰ੍ਹਾਂ ਦੀ ਦੁਬਧਾ ਮਨ ਦੇ ਵਿੱਚ ਪੈਦਾ ਹੋ ਗਈ ਇਸ ਵਕਤ।
ਕਰਤ ਵਿਚਾਰ ਰਾਤ ਸਭ ਬੀਤੀ,
ਇਉਂ ਦੂਸਰੇ ਦਿਨ ਦੀ ਵਿਚਾਰ ਕਰਦਿਆਂ ਕਰਦਿਆਂ ਮਨ ਵਿੱਚ ਸੋਚਦਿਆਂ ਸਾਰੀ ਰਾਤ ਗੁਜ਼ਰ ਗਈ, ਬੀਤ ਗਈ ਹੈ।
ਭਇਓ ਉਹਦੇ ਪੁੰਨ ਭਾਨਾ,
ਜਦੋਂ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਸੰਪੂਰਨ ਹੋਇਆ ਤਾਂ ਸੂਰਜ ਚੜਿਆ ਆਕਾਸ਼ ਦੇ ਅੰਦਰ,
ਅੰਬਕ ਅੰਬਜ ਵਿਕਸੇ ਤੇ ਸ਼ੈਨਾ,
ਉਸੇ ਵਕਤ ਭਾਈ ਮਰਦਾਨੇ ਨੂੰ ਤਾਰਨ ਵਾਲੇ, ਦੀਨ ਦੁਨੀਆਂ ਨੂੰ ਨਦਰੋ ਨਦਰ ਨਿਹਾਲ ਕਰਨ ਵਾਲੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੇਤਰ ਖਿੜੇ ਹਨ ਕਬਲ ਦੀ ਨਿਆਈ।
ਭਏ ਸੁਚੇਤ ਸਰੀਰਾ,
ਔਰ ਸਤਿਗੁਰੂ ਜੀ ਸਾਵਧਾਨ ਹੋਏ ਆਪਣੇ ਸਰੀਰ ਦੇ ਵਿੱਚ ਸਮਾਧੀ ਤੋਂ ਥਾਨ ਹੋ ਕਰਕੇ।
ਮਰਦਾਨੇ ਕੇ ਉਰ ਕੀ ਲੱਖ ਕਰ,
ਸਤਿਗੁਰੂ ਜੀ ਅੰਤਰਜਾਮੀ ਹਨ, ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਜੋ ਵੀ ਹਿਰਦੇ ਵਿੱਚ ਫੁਰਨੇ ਚੱਲਦੇ ਆ ਸਤਿਗੁਰੂ ਸਾਰੇ ਜਾਣਦੇ ਆ। ਭਾਈ ਮਰਦਾਨੇ ਦੀ ਹਿਰਦੇ ਦੀ ਵਿਚਾਰ ਨੂੰ ਸੋਚ ਨੂੰ ਜਾਣ ਕੇ ਸਤਿਗੁਰੂ ਮਹਾਰਾਜ ਜੀ ਨੇ
ਬੋਲੇ ਵਾਕ ਗੰਭੀਰਾ,
ਬਹੁਤ ਗੰਭੀਰ ਸਤਿਗੁਰੂ ਜੀ ਨੇ ਬਚਨ ਕਹਿਣਾ ਕੀਤੇ ਆਪਣੀ ਰਸਨਾ ਤੋਂ।
ਕਿਹੇ ਵਿਦ ਕੀ ਸੁਧ ਬਦ ਹੋ ਆਪਣੀ,
ਭਾਈ ਮਰਦਾਨਾ ਕਿਹੋ ਜੀ ਤੇਰੀ ਹਾਲਤ ਹੈ, ਕਿਹੋ ਜਿਹਾ ਸਮਾਂ ਤੇਰੇ ਤੇ ਬਣਿਆ ਹੋਇਆ, ਦੱਸ ਆਪਣੀ ਰਸਨਾ ਤੂੰ ਆਪਣੇ ਮੁਖ ਤੋਂ ਬੋਲ ਕੇ ਕਹਿਣਾ ਕਰ।
ਬਦਨ ਰਹਿਓ ਮੁਰਝਾਇਓ,
ਕਿਉਂਕਿ ਤੇਰਾ ਜਿਹੜਾ ਬਦਨ ਚਿਹਰਾ ਮੁਰਝਾਇਆ ਕੁਮਲਾਇਆ ਹੋਇਆ ਪਿਆ, ਬਹੁਤ ਉਦਾਸ ਹੈ।
ਸੁਣ ਕਰ ਸ੍ਰੀ ਨਾਨਕ ਕੇ ਬਚਨ,
ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਭਾਈ ਮਰਦਾਨਾ ਸਾਹਿਬ ਜੀ ਨੇ ਸੁਣੇ,
ਕਹਿਣ ਲੱਗੋ ਬਿਲਕੁਲ ਆਇਓ,
ਉਸ ਵਕਤ ਬਹੁਤਾ ਵਿਆਕਲ ਦੁਖੀ ਹੋ ਕੇ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗਾ, ਬੇਨਤੀ ਕਰਨ ਲੱਗਾ।
ਸੁਦਾ ਪਿਪਾਸਾ ਤੁਮਰੇ ਨਿਵਰੇ,
ਮਹਾਰਾਜ ਤੁਹਾਡੀ ਤਾਂ ਭੁੱਖ ਅਤੇ ਪਿਆਸ ਜਿਹੜੀ ਹੈ ਨਿਵਰਤ ਹੋ ਚੁੱਕੀ ਹੈ, ਭਾਵ ਮਰ ਚੁੱਕੀ ਹੈ, ਨਾ ਤੁਹਾਨੂੰ ਭੁੱਖ ਲੱਗਦੀ ਹੈ ਨਾ ਆਪ ਜੀ ਨੂੰ ਕਦੇ ਪਿਆਸ ਲੱਗਦੀ ਹੈ, ਤੁਹਾਡੀ ਤਾਂ ਨਿਵਰਤ ਹੋ ਚੁੱਕੀ ਹੈ।
ਦਿਨ ਦੇ ਕਸ਼ਟ ਨਾ ਕੋ,
ਔਰ ਤੁਹਾਨੂੰ ਨਾ ਭੁੱਖ ਦਾ ਕੋਈ ਦੁੱਖ ਹੈ ਨਾ ਪਿਆਸ ਦਾ ਕੋਈ ਦੁੱਖ ਹੈ, ਕੋਈ ਦੁੱਖ ਲੱਗਦਾ ਹੀ ਨਹੀਂ ਆਪ ਜੀ ਨੂੰ ਕਿਸੇ ਵੀ ਤਰ੍ਹਾਂ ਦਾ।
ਕੈਸੇ ਤੁਮ ਕੋ ਆਨ ਵਿਆਪ ਹੈ,
ਇਸ ਕਰਕੇ ਮਹਾਰਾਜ ਤੁਹਾਨੂੰ ਕਿਵੇਂ ਆ ਕੇ ਲੱਗਣ, ਇਹ ਜਿਹੜੇ ਭੁੱਖ ਅਤੇ ਪਿਆਸ ਦੇ ਦੁੱਖ ਹੈ ਤੁਹਾਨੂੰ ਨਹੀਂ ਨੇੜੇ ਆ ਕੇ ਲੱਗ ਸਕਦੇ।
ਰਾਵਰ ਸਿਰਜੇ ਸੋ,
ਕਿਉਂਕਿ ਆਪ ਜੀ ਨੇ ਦੁੱਖ ਅਤੇ ਸੁੱਖ ਸੰਸਾਰ ਦੇ ਵਿੱਚ ਬਣਾਉਣਾ ਕੀਤੇ ਹੈ, ਇਹਨਾਂ ਦੇ ਰਚੈਤਾ, ਇਹਨਾਂ ਨੂੰ ਸਿਰਜਣ ਵਾਲੇ, ਦੁੱਖਾਂ ਅਤੇ ਸੁੱਖਾਂ ਦੇ ਸਾਜਣ ਹਾਰ ਤਾਂ ਤੁਸੀਂ ਆਪ ਹੋ ਸੱਚੇ ਪਾਤਸ਼ਾਹ, ਇਸ ਕਰਕੇ ਤੁਹਾਨੂੰ ਕੋਈ ਦੁੱਖ ਅਤੇ ਸੁੱਖ ਨਹੀਂ ਵਿਆਪਦਾ। ਸ਼ਰਧਾ ਵੀ ਬਹੁਤ ਵੱਡੀ ਹੈ ਹਿਰਦੇ ਦੇ ਵਿੱਚ।
ਹਮਰਾ ਨਰ ਤਨ ਤਿੰਨ ਬਿਨ ਗੁਜ਼ਰਨਾ,
ਪਰ ਮਹਾਰਾਜ ਜਿਹੜਾ ਸਾਡਾ ਨਰ ਮਨੁੱਖਾ ਤਨ ਸਰੀਰ ਹੈ ਨਾ, ਇਸ ਦਾ ਗੁਜ਼ਾਰਾ ਪਿਆਸ ਅਤੇ ਭੁੱਖ ਦੀ ਨਿਵਿਰਤੀ ਤੋਂ ਬਿਨਾਂ ਹੋ ਨਹੀਂ ਸਕਦਾ। ਜਿੰਨਾ ਚਿਰ ਅੰਨ ਅਤੇ ਜਲ ਨਹੀਂ ਨਾ ਮਿਲਦਾ, ਉਨਾ ਚਿਰ ਸੱਚੇ ਪਾਤਸ਼ਾਹ ਸਾਡਾ ਗੁਜ਼ਾਰਾ ਹੋਣਾ ਬਹੁਤ ਕਠਿਨ ਹੈ ਇਹਨਾਂ ਮਨੁੱਖਾ ਸਰੀਰਾਂ ਦਾ।
ਅਸਨ ਬਸਨ ਨਿਤ ਚਾਹੋ,
ਇਹ ਸਰੀਰ ਲਈ ਤਾਂ ਨਿਤ ਮਹਾਰਾਜ ਅਸਨ ਭੋਜਨ ਚਾਹੀਦਾ ਹੈ, ਪਹਿਨਣ ਵਾਸਤੇ ਬਸਨ ਵਸਤਰ ਚਾਹੀਦੇ ਹਨ, ਇਸ ਤਨ ਨੂੰ ਢਕਣ ਵਾਸਤੇ ਦੋਨਾਂ ਦੀ ਲੋੜ ਹੈ।
ਭਇਓ ਸ਼ੁਦਾ ਸੋ ਅਦਕ ਬਿਹਾਲਾ,
ਇਸ ਕਰਕੇ ਮਹਾਰਾਜ ਅੱਜ ਤਿੰਨ ਦਿਨ ਗੁਜ਼ਰ ਗਏ ਹੈ, ਭੁੱਖ ਨੇ ਬਹੁਤ ਜ਼ਿਆਦਾ ਮੈਨੂੰ ਦੁਖੀ ਕੀਤਾ ਹੋਇਆ ਹੈ, ਹਾਲੋਂ ਬਿਹਾਲ ਕਰ ਦਿੱਤਾ ਹੈ ਸੱਚੇ ਪਾਤਸ਼ਾਹ।
ਕਿਤੇ ਪ੍ਰਭ ਜੀ ਖਾਹੋ,
ਇਹ ਮਹਾਰਾਜ ਕਿੱਥੋਂ ਜਾ ਕੇ ਅੰਨ ਲੈ ਕੇ ਖਾਣਾ ਕਰਾਂ, ਕਿਤੋਂ ਨਜ਼ਰ ਹੀ ਨਹੀਂ ਆਉਂਦਾ ਕਿ ਅੰਨ ਕਿਤੋਂ ਮਿਲੇ ਤੇ ਮੈਂ ਪੇਟ ਦੀ ਭੁੱਖ ਬੁਝਾਵਾਂ।
ਤੁਮ ਜੇ ਸੰਗ ਰੱਖਿਓ ਨਿਤ ਚਾਹਤ,
ਸਾਫ ਬਚਨੀ ਕਹਿ ਦਿੱਤੇ ਕਿ ਜੇ ਸੱਚੇ ਪਾਤਸ਼ਾਹ ਮੈਨੂੰ ਨਿਤਾ ਪ੍ਰਤੀ ਆਪਣੇ ਨਾਲ ਰੱਖਣਾ ਚਾਹੁੰਦੇ ਹੋ ਤੁਸੀਂ,
ਦੂਰ ਸ਼ੁਦਾ ਕਰ ਮੋਰੀ,
ਤਾਂ ਮਹਾਰਾਜ ਮੇਰੀ ਵੀ ਛੇਤੀ ਤੋਂ ਛੇਤੀ ਭੁੱਖ ਅਤੇ ਪਿਆਸ ਦਾ ਦੁੱਖ ਦੂਰ ਕਰ ਦਿਓ, ਮੇਰੀ ਵੀ ਭੁੱਖ ਅਤੇ ਪਿਆਸ ਜਿੱਤੀ ਜਾਏ, ਇਹ ਮੇਰੇ ਤੇ ਕਿਰਪਾ ਕਰ ਦਿਓ, ਮੈਂ ਵੀ ਭੁੱਖ ਅਤੇ ਪਿਆਸ ਨੂੰ ਜਿੱਤ ਲਵਾਂ, ਆਪ ਜੀ ਦੀ ਤਰ੍ਹਾਂ ਰਹਾਂ, ਜੇ ਮੈਨੂੰ ਤੁਸੀਂ ਨਾਲ ਰੱਖਣਾ ਚਾਹੁੰਦੇ ਹੋ ਤਾਂ ਐਸੀ ਕਿਰਪਾ ਮੇਰੇ ਉੱਤੇ ਵੀ ਕਰੋ ਆਪਣੇ ਵਰਗੀ।
ਬਾਸੁਰ ਤੀਨ ਅਸਨ ਬਿਨ ਬੀਤੇ,
ਮਹਾਰਾਜ ਤਿੰਨ ਦਿਨ ਬਿਨਾਂ ਭੋਜਨ ਖਾਧਿਆ ਮੇਰੇ ਗੁਜ਼ਰ ਗਏ ਹਨ ਭੁੱਖੇ ਦੇ।
ਬਿਕਲ ਭੁੱਖ ਬਿਨ ਜੋਰੀ,
ਇਸ ਕਰਕੇ ਸੱਚੇ ਪਾਤਸ਼ਾਹ ਮੈਂ ਬਹੁਤ ਜ਼ਿਆਦਾ ਵਿਆਕੁਲ ਔਰ ਬਹੁਤਾ ਹੀ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਮੇਰਾ ਸਰੀਰ ਹੈ ਬਿਨਾਂ ਜੋਰੀ ਤਾਕਤ ਤੋਂ ਬਿਨਾਂ ਹੋਣ ਕਰਕੇ ਕਮਜ਼ੋਰ ਹੋ ਚੁੱਕਾ ਹੈ।
ਇਹ ਬਿਦ ਹੋਏ ਮੋਹੇ ਨਿਰਬਾਹ,
ਇਸ ਤਰ੍ਹਾਂ ਮਹਾਰਾਜ ਮੇਰਾ ਕਿਵੇਂ ਨਿਰਬਾਹ ਆਪ ਜੀ ਦੇ ਨਾਲ ਹੋਵੇਗਾ, ਭਾਵ ਮੇਰਾ ਗੁਜ਼ਾਰਾ ਆਪ ਜੀ ਦੇ ਨਾਲ ਚੱਲਣਾ ਬਹੁਤ ਕਠਿਨ ਔਖਾ ਹੈ, ਮੈਂ ਨਹੀਂ ਨਿਭ ਸਕਦਾ ਸੱਚੇ ਪਾਤਸ਼ਾਹ ਆਪ ਜੀ ਦੇ ਨਾਲ।
ਅਸਨ ਅਚਨ ਚਿਤ ਚਾਹਾ,
ਮੇਰਾ ਚਿੱਤ ਤਾਂ ਹਮੇਸ਼ਾ ਚਾਹੁੰਦਾ ਚੰਗੇ ਚੰਗੇ ਭੋਜਨ ਖਾਣ ਨੂੰ ਮਿਲਣ, ਚੰਗੇ ਵਸਤਰ ਪਹਿਨਣ ਵਾਸਤੇ ਪ੍ਰਾਪਤ ਹੋਣ, ਤਾਂ ਮੈਂ ਸੁਖੀ ਰਹਿ ਸਕਦਾ ਆਪ ਜੀ ਦੇ ਨਾਲ, ਜੇ ਦੋਨੋਂ ਗੱਲਾਂ ਨਹੀਂ ਪੂਰੀਆਂ ਹੋਣੀਆਂ ਫੇਰ ਮੇਰਾ ਰਹਿਣਾ ਬਹੁਤ ਔਖਾ ਹੈ।
ਇੱਕ ਨਿਰਬਲ ਤਨ ਦੂਸਰ ਪਦ ਸੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਤਾਂ ਸੱਚੇ ਪਾਤਸ਼ਾਹ ਜਿਹੜਾ ਮੇਰਾ ਸਰੀਰ ਹੈ ਨਿਰਬਲ ਹੋ ਗਿਆ, ਕਮਜ਼ੋਰ ਹੋ ਗਿਆ, ਜਿਹੜਾ ਮੇਰਾ ਸਰੀਰ ਹੈ ਤਾਕਤ ਨਹੀਂ ਰਹੀ, ਅੰਨ ਦੇ ਵਿੱਚ ਹੀ ਸਰੀਰ ਨੂੰ ਤਾਕਤ ਦੇਣ ਦੀ ਸ਼ਕਤੀ ਹੈ, ਮਹਾਰਾਜ ਅੰਨ ਨਹੀਂ ਮਿਲਿਆ, ਇਸ ਕਰਕੇ ਮੇਰਾ ਸਰੀਰ ਕਮਜ਼ੋਰ ਹੋ ਚੁੱਕਾ ਹੈ।
ਸਦਾ ਪੰਥ ਅਵਗਾਹ,
ਔਰ ਦੂਸਰਾ ਮਹਾਰਾਜ ਇਹਨਾਂ ਪੈਰਾਂ ਦੇ ਨਾਲ ਸਦਾ ਮੈਨੂੰ ਤੁਹਾਡੇ ਮਗਰ ਮਗਰ ਤੁਰਨਾ ਪੈਂਦਾ, ਲੰਮੇ ਲੰਮੇ ਪੈਂਡੇ ਤੈਅ ਕਰਨੇ ਪੈਂਦੇ ਆ, ਇੱਕ ਭੁੱਖ ਲੱਗੀ ਹੁੰਦੀ ਹੈ, ਦੂਸਰਾ ਤੁਰਨਾ ਉਤੋਂ ਪੈ ਜਾਂਦਾ, ਇਹ ਦੋ ਬਿਪਤਾ
ਮੁਸੀਬਤਾਂ ਮੇਰੇ ਸਿਰ ਤੇ ਪੈ ਜਾਂਦੀਆਂ ਹਨ, ਇਸ ਕਰਕੇ ਮੇਰਾ ਤੁਹਾਡੇ ਨਾਲ ਜਾਣਾ ਬਹੁਤ ਕਠਿਨ ਹੈ, ਔਖਾ ਹੈ।
ਦੋਹਰਾ ਸ਼੍ਰੀ ਨਾਨਕ ਆਨਨ ਭਨ।
ਭਾਈ ਮਰਦਾਨੇ ਦੀ ਹਾਲਤ ਸੁਣ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਸਨਾ ਤੋਂ ਆਪਣੇ ਮੁਖ ਤੋਂ ਬਚਨ ਕਹਿਣਾ ਕੀਤੇ।
ਸੁਣ ਮਰਦਾਨਾ ਕਾਨ।
ਇਹ ਭਾਈ ਮਰਦਾਨਾ ਜੀ, ਕੰਨ ਦੇ ਕੇ ਸਾਡਾ ਬਚਨ ਧਿਆਨ ਨਾਲ ਸੁਣਨਾ ਕਰੋ।
ਹਮ ਸੰਗ ਐਸੇ ਹੀ ਸਦਾ।
ਸਾਡੇ ਨਾਲ ਤਾਂ ਇਸੇ ਤਰ੍ਹਾਂ ਸਦਾ ਰਹਿਣਾ ਪਵੇਗਾ। ਕਈ ਵਾਰੀ ਭੁੱਖ ਦੇ ਦੁੱਖ ਵੀ ਸਹਾਰਨੇ ਪੈਣਗੇ, ਕਈ ਵਾਰੀ ਪਿਆਸੇ ਵੀ ਰਹਿਣਾ ਪਵੇਗਾ, ਕਈ ਵਾਰੀ ਹੋਰ ਵੀ ਸੰਕਟ ਝੱਲਣੇ ਪੈਣਗੇ। ਸਾਡੇ ਨਾਲ ਤਾਂ ਇਸੇ ਤਰ੍ਹਾਂ ਦਾ ਗੁਜ਼ਾਰਾ ਹੋਣਾ ਤੇਰਾ।
ਰਹੋ ਆਪ ਪਰਮਾਨ।
ਇਸ ਕਰਕੇ ਜੇ ਸਾਡੇ ਨਾਲ ਰਹਿਣਾ ਤੈਨੂੰ ਪ੍ਰਮਾਨ ਪ੍ਰਵਾਨ ਹੈ ਨਾ, ਇਸੇ ਤਰ੍ਹਾਂ ਦੁੱਖ ਸੁੱਖ ਝੱਲਦੇ ਆ, ਫੇਰ ਤੂੰ ਆਪਣੀ ਖੁਸ਼ੀ ਨਾਲ ਸਾਡੇ ਪਾਸ ਰਹਿ ਸਕਦਾ ਹੈ।
ਸੂਰਠਾ ਕਹਿ ਮੁਝ ਸੁਦਾ ਨਸਾਏ ਕਹਿ।
ਜਦੋਂ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜੇ ਤਾਂ ਇਸੇ ਹਾਲਤ ਵਿਚ ਰਹਿਣਾ ਤੈਨੂੰ ਪ੍ਰਵਾਨ ਹੈ, ਫੇਰ ਤਾਂ ਤੂੰ ਰਹਿ ਸਕਦਾ ਨਹੀਂ। ਭਾਈ ਮਰਦਾਨਾ ਤੇਰੀ ਇੱਛਾ। ਉਸ ਵਕਤ ਫਿਰ ਭਾਈ ਮਰਦਾਨੇ ਨੇ ਦੁਬਾਰਾ ਬੇਨਤੀ ਕੀਤੀ ਸਤਿਗੁਰੂ ਜੀ ਨੂੰ, ਕਹਿਣ ਲੱਗਾ ਮਹਾਰਾਜ ਕਹਿ ਅਥਵਾ ਕਹਿਦਾ ਭਾਵ ਹੈ, ਜਾਂ ਤਾਂ ਮੇਰੀ ਜਿਹੜੀ ਭੁੱਖ ਹੈ ਉਹ ਨਾਸ ਕਰ ਦਿਓ, ਮੇਟ ਦਿਓ ਹਮੇਸ਼ਾ ਵਾਸਤੇ।
ਕਹਿ ਦੀਜੈ ਮੁਝ ਖਾਣ ਕੋ।
ਜੇ ਮੇਰੀ ਭੁੱਖ ਨਹੀਂ ਨਿਵਰਤ ਕਰ ਸਕਦੇ ਫਿਰ ਮੈਨੂੰ ਖਾਣ ਵਾਸਤੇ ਜ਼ਰੂਰ ਕੁਝ ਨਾ ਕੁਝ ਦਿਆ ਕਰੋ ਜਦੋਂ ਮੈਨੂੰ ਭੁੱਖ ਲੱਗਦੀ ਹੈ।
ਤਾਂ ਹੋਵੇ ਨਿਰਬਾਹ।
ਮੇਰੀ ਵੀ ਸ਼ਰਤ ਹੈ, ਤਾਂ ਮੇਰਾ ਨਿਰਬਾਹ ਤੁਹਾਡੇ ਨਾਲ ਹੋ ਸਕਦਾ ਹੈ, ਤਾਂ ਮੇਰਾ ਗੁਜ਼ਾਰਾ ਹੋ ਸਕਦਾ, ਤਾਂ ਮੈਂ ਨਿਭ ਸਕਦਾ ਹਾਂ।
ਤੁਰ ਸੰਗ ਨਾ ਪੁੱਜਈ।
ਨਹੀਂ ਤਾਂ ਮਹਾਰਾਜ ਮੇਰੇ ਕੋਲੋਂ ਤੁਹਾਡੇ ਨਾਲ ਨਹੀਂ ਪੁੱਜਿਆ ਜਾਣਾ, ਭਾਵ ਤੁਹਾਡੇ ਤੁਹਾਡਾ ਸਾਥ ਮੇਰੇ ਕੋਲੋਂ ਨਹੀਂ ਨਿਭਿਆ ਜਾਣਾ ਆਪ ਜੀ ਦੇ ਨਾਲ ਕਦੇ ਵਾਸਤੇ ਵੀ।
ਦਵਈਆ ਛੰਦ ਇਹ ਬਾਤਾਂ ਸਭ ਢਿੱਗ ਕਰ ਤਾਰਾ।
ਜਦੋਂ ਇਹ ਸਾਰੀਆਂ ਗੱਲਾਂ ਕਿਹਦੇ ਕੋਲੇ ਬੇਨਤੀਆਂ ਕਰਦਾ, ਕਰਤਾਰ ਦੇ ਪਾਸ, ਭਾਵ ਕਰਤਾਰ ਅਕਾਲ ਪੁਰਖ ਦਾ ਰੂਪ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਹਨ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆ। ਐਸੇ ਸਤਿਗੁਰੂ ਦੇ ਪਾਸ ਜਦੋਂ, ਵਾਹਿਗੁਰੂ ਪਰਮੇਸ਼ਰ ਦੇ ਪਾਸ, ਧੰਨ ਗੁਰੂ ਨਾਨਕ ਦੇਵ ਜੀ ਦੇ ਪਾਸ ਇਹ ਸਾਰੀਆਂ ਬੇਨਤੀਆਂ ਕੀਤੀਆਂ।
ਕਰਨ ਕਰਾਵਨ ਜੋ
ਸਾਰੇ ਕਾਰਨਾਂ ਨੂੰ ਕਰਾਉਣ ਵਾਲੇ ਹੈ, ਜੋ ਕਾਰਨ ਮਨ ਦੇ ਵਿਚ ਪੈਦਾ ਹੁੰਦਾ ਉਸ ਨੂੰ ਕਾਰਜ ਦਾ ਰੂਪ, ਜੋ ਫੁਰਨੇ ਪੈਦਾ ਹੁੰਦੇ ਆ ਉਹਨਾਂ ਨੂੰ ਪੂਰੇ ਕਰਨ ਵਾਲੇ ਸਤਿਗੁਰੂ, ਸਾਰੇ ਸੰਸਾਰ ਦੇ ਕਰਨ ਔਰ ਕਾਰਨ ਰੂਪ, ਆਪ ਹੀ ਕਾਰਨ ਰੂਪ, ਆਪ ਹੀ ਕਾਰਜ ਰੂਪ ਕੌਣ ਹੈ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਪਾਸ ਜਦੋਂ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਹਨ,
ਹਮਰੇ ਸੰਗ ਜਾਣੀਏ ਅਸ ਬਿਦ,
ਤਾਂ ਉਸ ਵਕਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਦੀ ਬੇਨਤੀ ਸੁਣ ਕੇ ਫੇਰ ਕਿਹਾ, ਕਹਿੰਦੇ ਭਾਈ ਮਰਦਾਨਾ ਜੇ ਤੂੰ ਰਹਿ ਸਕਦਾ ਤਾਂ ਇਸੇ ਹਾਲਤ ਵਿਚ ਤੈਨੂੰ ਸਾਡੇ ਨਾਲ ਰਹਿਣਾ ਪਵੇਗਾ।
ਜਸ ਬਨ ਕਟ ਹੈ ਸੋ।
ਜਿਹੋ ਜਿਹਾ ਸਮਾਂ ਆ ਬਣੇ, ਦੁੱਖ ਦਾ ਸਮਾਂ ਆ ਬਣੇ ਦੁੱਖ ਦੇ ਵਿਚ, ਸੁਖ ਦਾ ਸਮਾਂ ਆ ਬਣੇ ਸੁਖ ਵਿਚ, ਇਹ ਤੈਨੂੰ ਦੁੱਖ ਸੁਖ ਦੇ ਵਿਚ ਇਸੇ ਤਰ੍ਹਾਂ ਦਾ ਸਮਾਂ ਕੱਟਣਾ ਪਵੇਗਾ ਸਾਡੇ ਨਾਲ। ਤਾਂ
ਖੁਸ਼ੀ ਹੋਏ ਤਾਂ ਨਿਕਟ ਰਹੀ ਜਾ।
ਜੇ ਤਾਂ ਤੇਰੇ ਮਨ ਦੀ ਖੁਸ਼ੀ ਹੈ, ਤੈਨੂੰ ਇਸੇ ਹਾਲਤ ਵਿਚ ਪ੍ਰਸੰਨ ਤੂੰ ਰਹਿਣਾ ਚਾਹੁੰਦਾ, ਖੁਸ਼ ਰਹਿਣਾ ਚਾਹੁੰਦਾ, ਤਾਂ ਸਾਡੇ ਨਾਲ ਰਹਿ ਸਕਦਾ ਹੈ।
ਨਤ ਜਾਵੋ ਨਿਜ ਧਾਮ।
ਨਹੀਂ ਤਾਂ ਤੂੰ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਵਾਪਸ ਜਾ ਸਕਦਾ ਹੈ, ਅਸੀਂ ਤੇਰੀਆਂ ਸ਼ਰਤਾਂ ਨਹੀਂ ਪੂਰੀਆਂ ਕਰ ਸਕਦੇ, ਅਸੀਂ ਤਾਂ ਵਾਹਿਗੁਰੂ ਦੇ ਭਾਣੇ ਵਿਚ ਚੱਲਣਾ, ਵਾਹਿਗੁਰੂ ਦੇ ਭਾਣੇ ਦੀ ਰਜਾ ਵਿਚ ਕਦੇ ਦਖਲ ਨਹੀਂ ਦੇਣਾ।
ਸੁਣ ਕਰ ਮਰਦਾਨਾ ਉਰ ਭਰਮਿਓ।
ਜਦੋਂ ਸਤਿਗੁਰੂ ਜੀ ਦਾ ਬਚਨ ਭਾਈ ਮਰਦਾਨੇ ਨੇ ਸੁਣਿਆ ਤਾਂ ਮਨ ਵਿਚ ਕੁਝ ਸ਼ੰਕਾ ਹੋ ਆਇਆ ਭਾਈ ਮਰਦਾਨੇ ਦੇ।
ਕਰੇ ਯਾਦ ਸੁਤ ਬਾਮਾ।
ਉਸੇ ਵਕਤ ਆਪਣੀ ਇਸਤਰੀ ਵੀ ਚੇਤੇ ਆ ਗਈ, ਘਰ ਵਾਲੀ ਤੇ ਪੁੱਤਰ ਵੀ ਯਾਦ ਆ ਗਏ ਭਾਈ ਮਰਦਾਨੇ ਨੂੰ।
ਜਾਓ ਨਿਕੇਤਨ ਦੇਸ਼ ਦੇਹੋ ਪ੍ਰਭ।
ਉਸੇ ਵਕਤ ਹੀ ਕਹਿ ਦਿੱਤਾ ਸੱਚੇ ਪਾਤਸ਼ਾਹ ਫਿਰ ਮੈਨੂੰ ਆਗਿਆ ਦੇ ਦਿਓ, ਮੈਂ ਆਪਣੇ ਘਰ ਨੂੰ ਜਾਂਦਾ ਹਾਂ ਵਾਪਸ।
ਸੁਧ ਤੁਮਰੀ ਸਭ ਦੇਉ।
ਇਸ ਕਰਕੇ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਜਿਹੜੀ ਖਬਰ ਹੈ ਨਾ, ਆਪ ਜੀ ਦੇ ਪਰਿਵਾਰ ਨੂੰ, ਭੈਣ ਬੇਬੇ ਨਾਨਕੀ ਜੀ ਨੂੰ, ਸਾਰਿਆਂ ਨੂੰ ਜਾ ਕੇ ਦੇ ਦਿਆਂਗਾ ਕਿ ਸਤਿਗੁਰੂ ਜੀ ਇਸ ਹਾਲਤ ਵਿਚ ਇਸ ਤਰ੍ਹਾਂ ਬੈਠੇ ਹੈ, ਔਰ ਉਹਨਾਂ ਦੀ ਅੱਗੇ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਤਿਆਰੀ ਹੈ, ਸਾਰੀ ਖਬਰ ਜਾ ਕੇ ਦੱਸ ਦਿੰਦਾ ਹਾਂ।
ਭਇਓ ਤਿਆਰ ਚੱਲਣ ਕੋ ਘਰ ਜਾਬ।
ਜਦੋਂ ਭਾਈ ਮਰਦਾਨਾ ਆਪਣੇ ਘਰ ਨੂੰ ਚੱਲਣ ਵਾਸਤੇ ਤਿਆਰ ਹੋਇਆ ਤੁਰਿਆ,
ਬੋਲੇ ਅਲਖ ਅਭੇਉ,
ਜਿਨ੍ਹਾਂ ਦੇ ਨਾਂ ਲਖੇ ਜਾਣ ਵਾਲੇ ਤਾਤ ਪਰਜ ਨੂੰ ਕੋਈ ਸੰਸਾਰ ਦਾ ਜੀਵ ਨਹੀਂ ਲਖ ਸਕਦਾ ਔਰ ਜਿਨ੍ਹਾਂ ਦਾ ਕੋਈ ਭੇਤ ਨਹੀਂ ਜਾਣ ਸਕਦਾ, ਐਸੇ ਭੇਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵਕਤ ਬਚਨ ਕੀਤਾ।
ਸੁਸਾ ਆਵਾਸ ਰਬਾਬ ਤਰੀਜਾ।
ਹੇ ਭਾਈ ਮਰਦਾਨਾ, ਆ ਜਿਹੜੀ ਤੂੰ ਰਬਾਬ ਲੈ ਕੇ ਆਇਆ, ਜਾਂਦਿਆਂ ਜਾਂਦਿਆਂ ਘਰ ਨੂੰ ਸਾਡੀ ਭੈਣ ਬੇਬੇ ਨਾਨਕੀ ਦੇ ਘਰ ਇਹ ਰਬਾਬ ਸੌਂਪ ਜਾਈ, ਰੱਖ ਜਾਈ ਜਾਂਦਾ ਹੋਇਆ।
ਬਹੁਰ ਜਾਹੋ ਮਰਦਾਨਾ,
ਫੇਰ ਤੂੰ ਆਪਣੇ ਘਰ ਨੂੰ ਜਾ ਸਕਦਾ, ਜਿੱਥੇ ਤੇਰੀ ਇੱਛਾ ਤੂੰ ਜਾ ਸਕਦਾ ਹੈ।
ਕਰਨਾ ਨਿਧ ਕੇ ਸੁਣ ਕੇ ਬਚਨਾ।
ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਦੇਵ ਜੀ ਦੇ, ਜਦੋਂ ਬਚਨ ਸੁਣੇ ਭਾਈ ਮਰਦਾਨਾ ਜੀ ਨੇ,
ਹੋਰ ਮੈਂ ਕੀਓ ਪਿਆਨਾ।
ਉਸੇ ਵਕਤ ਸਤਿਗੁਰੂ ਜੀ ਦੀ ਆਗਿਆ ਪਾ ਕੇ ਸਤ ਬਚਨ ਕਹਿ ਕੇ ਮੱਥਾ ਟੇਕ ਕੇ ਸੁਲਤਾਨਪੁਰ ਸ਼ਹਿਰ ਵੱਲ ਨੂੰ ਭਾਈ ਮਰਦਾਨਾ ਜੀ ਨੇ ਚੱਲਣ ਦੀ ਤਿਆਰੀ ਕਰ ਲਈ। ਜੰਗਲ ਦੇ ਵਿੱਚੋਂ
ਗਇਓ ਨਿਕੇਤ ਨਾਨਕੀ ਤਬ ਹੀ।
ਉਸ ਵਕਤ ਮਾਤਾ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਭਾਈ ਮਰਦਾਨਾ ਜੀ ਸੁਲਤਾਨਪੁਰ ਸਾਹਿਬ ਵਿਖੇ ਪਹੁੰਚ ਗਏ ਸਤਿਗੁਰਾਂ ਕੋਲੋਂ ਆ ਕੇ।
ਭੀਸ ਸੰਕ ਜਬ ਦੇਖਾ।
ਔਰ ਉਸ ਵਕਤ ਸਾਧ ਸੰਗਤ ਜੀ, ਭਾਈ ਮਰਦਾਨਾ ਜੀ ਜਦੋਂ ਬੇਬੇ ਨਾਨਕੀ ਜੀ ਦੇ ਘਰੇ ਆਏ ਤਾਂ ਬੇਬੇ ਨਾਨਕੀ ਜੀ ਨੇ ਭਾਈ ਮਰਦਾਨੇ ਨੂੰ ਬੜੀ ਸ਼ੰਕਾ ਨਾਲ ਵੇਖਿਆ। ਮਨ ਵਿੱਚ ਕੋਈ ਤੌਖਲਾ ਹੋਇਆ, ਸ਼ੰਕਾ ਹੋਈ ਕਿ ਸਤਿਗੁਰੂ ਜੀ ਆਏ ਨਹੀਂ, ਕੱਲਾ ਹੀ ਮਰਦਾਨਾ ਆ ਗਿਆ, ਕੋਈ ਕਾਰਨ ਹੈ।
ਸੁੰਦਰ ਪੀੜਾ ਦੀਨ ਵਿਛਾਈ।
ਉਸੇ ਵਕਤ ਸਤਿਕਾਰ ਵਜੋਂ ਕਿ ਸਤਿਗੁਰਾਂ ਦਾ ਪਿਆਰਾ ਆਇਆ, ਇਹ ਨਹੀਂ ਮਨ ਵਿੱਚ ਕੋਈ ਮਾਣ ਕਿ ਮੈਂ ਸਤਿਗੁਰਾਂ ਦੀ ਵੱਡੀ ਭੈਣ ਹੈ, ਗੁਰੂ ਕਾ ਸਿੱਖ ਸਤਿਗੁਰਾਂ ਦਾ ਪਿਆਰਾ ਜਾਣ ਕੇ ਪੀੜਾ ਡਾਹ ਕੇ ਉੱਤੇ ਸੁੰਦਰ ਵਿਛਾਈ ਕੀਤੀ। ਭਾਈ ਮਰਦਾਨਾ ਜੀ ਦੇ ਬੈਠਾਣ ਲਈ ਬੜੀ ਸੁੰਦਰ ਤਿਆਰੀ ਕੀਤੀ ਬੇਬੇ ਜੀ ਨੇ।
ਆਦਰ ਕੀਨ ਵਿਸ਼ੇਖਾ।
ਬੇਬੇ ਨਾਨਕੀ ਜੀ ਨੇ ਭਾਈ ਮਰਦਾਨੇ ਜੀ ਦਾ ਵਿਸ਼ੇਸ਼ ਰੂਪ ਦੇ ਵਿੱਚ ਬਹੁਤ ਆਦਰ ਸਨਮਾਨ ਕੀਤਾ, ਸਤਿਕਾਰ ਕੀਤਾ।
ਬਹੁਤ ਦਿਵਸ ਮੈਂ ਹਮ ਘਰ ਆਇਓ।
ਬੇਬੇ ਨਾਨਕੀ ਜੀ ਪੁੱਛਦੇ ਆ ਭਾਈ ਮਰਦਾਨਾ ਜੀ, ਬਹੁਤ ਦਿਨਾਂ ਬਾਅਦ ਅੱਜ ਤੁਸੀਂ ਵਾਪਸ ਘਰ ਨੂੰ ਮੁੜ ਕੇ ਆਏ ਹੋ, ਕਿੱਥੇ ਰਹੇ ਇੰਨਾ ਚਿਰ?
ਕਹਾਂ ਰਹੇ ਮਰਦਾਨਾ।
ਕਿੱਥੇ ਰਹੇ ਭਾਈ ਮਰਦਾਨਾ, ਸਤਿਗੁਰੂ ਜੀ ਕਿੱਥੇ ਹਨ? ਇਹ ਸਵਾਲ ਕੀਤਾ ਬੇਬੇ ਜੀ ਨੇ।
ਇਹ ਰਬਾਬ ਕੀ ਕੀਮਤ ਕਿਤਨੀ?
ਔਰ ਨਾਲ ਹੀ ਪੁੱਛਣ ਲੱਗੇ ਕਿ ਜਿਹੜੀ ਇਹ ਤੂੰ ਰਬਾਬ ਲੈ ਕੇ ਆਇਆ, ਇਹ ਦੇਖਣ ਨੂੰ ਬੜੀ ਸੁੰਦਰ ਲੱਗਦੀ ਹੈ, ਇਹ ਕਿੰਨੀ ਕ ਕੀਮਤ ਦੀ ਹੈ, ਕਿੰਨਾ ਕਿਹਦਾ ਮੁੱਲ ਹੈ?
ਜੋ ਅਤ ਸੁੰਦਰ ਆਨਾ।
ਜੋ ਬਹੁਤ ਸੁੰਦਰ ਤੇਰੇ ਕੋਲੇ ਰੱਖੀ ਹੋਈ ਅਸੀਂ ਵੇਖੀ ਹੈ ਔਰ ਤੂੰ ਲੈ ਕੇ ਆਇਆ ਸਾਡੇ ਪਾਸ ਘਰ ਵਿੱਚ, ਇਸ ਦੀ ਕੀਮਤ ਦੱਸ ਕੇ, ਕਿੰਨੀ ਕ ਕੀਮਤ ਦੀ ਇਹ ਰਬਾਬ ਹੈ?
ਭਰਾਤਾ ਕੌਣ ਥਾਨ ਅਬ ਵੈਸੇ।
ਔਰ ਭਰਾਤਾ ਜੀ ਧੰਨ ਗੁਰੂ ਨਾਨਕ ਦੇਵ ਜੀ ਕਿਹੜੀ ਥਾਂ ਤੇ ਹੁਣ ਬੈਠੇ ਹੋਏ ਹੈ, ਇਹ ਵੀ ਖਬਰ ਦੇਣੀ ਕਰਕੇ ਸਤਿਗੁਰੂ ਜੀ ਕਿੱਥੇ ਟਿਕੇ ਹੋਏ ਹਨ?
ਕਮਲ ਬਦਨ ਗਤ ਦੇਣਾ।
ਐਸੇ ਕਮਲ ਵਰਗਾ ਜਿਨ੍ਹਾਂ ਦਾ ਮੁਖੜਾ ਹੈ, ਗਤ ਮੁਕਤੀ ਦੇਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿੱਥੇ ਸੁਭਾਈਮਾਨ ਹੋ ਰਹੇ, ਸਾਨੂੰ ਦੱਸਣਾ ਕਰ।
ਕਹੇ ਮਰਦਾਨਾ ਆਇਸ ਲੈ ਕਰ।
ਉਸ ਵਕਤ ਭਾਈ ਮਰਦਾਨੇ ਨੇ ਬੇਬੇ ਨਾਨਕੀ ਜੀ ਦਾ ਸਵਾਲ ਸੁਣ ਕੇ ਉੱਤਰ ਦਿੱਤਾ। ਕਹਿਣ ਲੱਗਾ ਬੇਬੇ ਜੀ, ਮੈਂ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਗਿਆ ਲੈ ਕਰਕੇ ਹੀ ਆਇਆ ਹਾਂ।
ਹਉ ਜਾਵੋ ਨਿਜ ਐਨਾ।
ਮਹਾਰਾਜ ਸੱਚੇ ਪਾਤਸ਼ਾਹ ਤੋਂ ਮੈਂ ਆਗਿਆ ਲਈ ਹੈ, ਮੈਂ ਹੁਣ ਆਪਣੇ ਘਰ ਨੂੰ ਜਾਣ ਵਾਸਤੇ ਆਇਆ, ਮੈਂ ਆਪਣੇ ਘਰ ਨੂੰ ਜਾ ਰਿਹਾ ਹਾਂ ਵਾਪਸ।
ਨਿਭ ਹੈ ਸੰਗ ਨ ਤਿਨ ਕੋ ਮੁਝ ਤੇ।
ਇਸ ਕਰਕੇ ਭਾਈ ਮਰਦਾਨਾ ਕਹਿਣ ਲੱਗਾ ਕਿ ਮੈਂ ਉਹਨਾਂ ਦੇ ਨਾਲ ਨਹੀਂ ਨਿਭ ਸਕਦਾ, ਮੈਂ ਨਹੀਂ ਉਹਨਾਂ ਦੇ ਨਾਲ ਰਹਿ ਸਕਦਾ, ਮੇਰਾ ਨਿਰਵਾਹ ਨਹੀਂ ਹੋ ਸਕਦਾ, ਬਹੁਤ ਔਖਾ ਹੈ।
ਕਲਾਵਾਨ ਅਵਤਾਰਾ।
ਕਿਉਂਕਿ ਉਹ ਤਾਂ ਬਹੁਤ ਸ਼ਕਤੀਵਾਨ ਅਵਤਾਰ ਹਨ, ਉਹ ਤਾਂ ਸ਼ਕਤੀਆਂ ਦੇ ਸਮੁੰਦਰ ਹੈ, ਇਸ ਕਰਕੇ ਐਸੇ ਸਤਿਗੁਰੂ ਦੇ ਨਾਲ ਰਹਿਣਾ ਮੇਰੇ ਲਈ ਬੜਾ ਕਠਿਨ ਹੈ, ਔਖਾ ਹੈ। ਉਹ ਸਰਬੱਗ ਹਨ, ਮੈਂ ਅਲਪੱਗ ਹਾਂ, ਅਲਪੱਗ ਸਰਬੱਗ ਦੇ ਨਾਲ ਕਿਵੇਂ ਨਿਭੇਗਾ?
ਤਿੰਨ ਸਮ ਹੋਵੇ ਨਿਕਟ ਰਹੇ ਸੋ,
ਜਿਹੜਾ ਉਹਨਾਂ ਵਰਗਾ ਹੋਵੇ ਉਹੀ ਉਹਨਾਂ ਦੇ ਨਾਲ ਰਹਿ ਸਕਦਾ ਹੈ।
ਹਾਏ ਨਾ ਕਭੂ ਅਹਾਰਾ,
ਉਹ ਤਾਂ ਕਦੇ ਨਾ ਭੁੱਖ ਲੱਗੀ ਤੋਂ ਅੰਨ ਖਾਂਦੇ ਆ, ਨਾ ਕਦੇ ਪਿਆਸ ਲੱਗੀ ਤੋਂ ਪਾਣੀ ਪੀਂਦੇ ਆ। ਕਈ ਕਈ ਦਿਨ ਗੁਜਰ ਜਾਂਦੇ ਆ ਅੰਨ ਪਾਣੀ ਖਾਧਿਆਂ ਪੀਤਿਆਂ ਹੋਇਆਂ ਨੂੰ।
ਤਰਨ ਰਬਾਬ ਸਦਨ ਮੈਂ ਆਇਓ,
ਇਸ ਕਰਕੇ ਮੈਂ ਤਾਂ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਕਿ ਮਹਾਰਾਜ ਮੇਰੇ ਕੋਲੋਂ ਭੁੱਖਾ ਪਿਆਸਾ ਇੰਨਾ ਲੰਮਾ ਸਮਾਂ ਨਹੀਂ ਰਿਹਾ ਜਾ ਸਕਦਾ, ਮੈਂ ਇੰਨੇ ਦੁੱਖ ਨਹੀਂ ਝੱਲ ਸਕਦਾ ਆਪ ਜੀ ਦੇ ਨਾਲ, ਇਸ ਕਰਕੇ ਮੈਂ ਆਪ ਜੀ ਤੋਂ ਆਗਿਆ ਲੈਣੀ ਚਾਹੁੰਦਾ। ਮੈਂ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਵਿਦਾਇਗੀ ਲੈ ਕੇ ਆ ਗਿਆ। ਉਹਨਾਂ ਨੇ ਆਉਂਦਿਆਂ ਬਚਨ ਕੀਤਾ ਸੀ ਕਿ ਇਹ ਰਬਾਬ ਬੇਬੇ ਜੀ ਦੇ ਘਰ ਵਿੱਚ ਰੱਖ ਕੇ ਚੱਲਿਆ ਜਾਏ, ਜੇ ਘਰੇ ਜਾਣਾ ਹੈ। ਮੈਂ ਉਹ ਰਬਾਬ ਸਤਿਗੁਰਾਂ ਦੀ ਅਮਾਨਤ ਤੁਹਾਨੂੰ ਸੌਂਪਣ ਵਾਸਤੇ ਆਇਆ ਹਾਂ, ਸਤਿਗੁਰਾਂ ਦਾ ਬਚਨ ਮੰਨ ਕੇ।
ਤੁਮ ਕਹਿ ਦੇਹੋ ਸੰਦੇਸ਼ਾ,
ਇਸ ਕਰਕੇ ਜੋ ਸਤਿਗੁਰੂ ਜੀ ਨੇ ਸੰਦੇਸ਼ ਆਦੇਸ਼ ਦਿੱਤਾ ਆਗਿਆ ਕੀਤੀ ਉਹ ਆਪ ਜੀ ਨੂੰ ਮੈਂ ਦੱਸ ਦਿੱਤੀ ਹੈ।
ਤਲਵੰਡੀ ਮੈਂ ਭਇਓ ਤਿਆਰੀ,
ਹੁਣ ਮੈਂ ਤਲਵੰਡੀ ਨੂੰ ਆਪੇ ਵਾਪਸ ਰਾਏ ਭੋਏ ਦੀ ਤਲਵੰਡੀ ਨੂੰ ਜਾਣ ਦੀ ਤਿਆਰੀ ਹੈ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈ ਕੇ। ਬੇਬੇ ਜੀ ਹੁਣ ਮੈਂ ਸੁਲਤਾਨਪੁਰ ਸਾਹਿਬ ਤੋਂ ਤਲਵੰਡੀ ਰਾਏ ਭੋਏ ਜੀ ਨੂੰ ਜਾਣ ਵਾਸਤੇ ਤਿਆਰ ਹੋਇਆ ਹਾਂ, ਉੱਥੇ ਚਲੇ ਜਾਣਾ ਆਪਣੇ ਪਰਿਵਾਰ ਦੇ ਪਾਸ।
ਕਹਿਓ ਬਚਨ ਜਬ ਐਸਾ,
ਜਦੋਂ ਭਾਈ ਮਰਦਾਨੇ ਨੇ ਇਸ ਤਰ੍ਹਾਂ ਬੇਨਤੀ ਕੀਤੀ, ਬੇਬੇ ਨਾਨਕੀ ਜੀ ਨੂੰ ਸਾਰਾ ਕਾਰਨ ਦੱਸਿਆ।
ਸੁਨਤ ਨਾਨਕੀ ਨੈਣ ਨੀਰੰਗ,
ਉਸ ਵਕਤ ਬੇਬੇ ਨਾਨਕੀ ਜੀ ਨੇ ਮਰਦਾਨੇ ਦੇ ਬਚਨ ਸੁਣ ਕੇ ਇਕਦਮ ਮਨ ਦੇ ਵਿੱਚ ਵੈਰਾਗ ਆ ਗਿਆ ਤੇ ਨੇਤਰਾਂ ਤੋਂ ਸਾਧ ਸੰਗਤ ਜੀ ਵੈਰਾਗ ਦੇ ਅਥਰੂ ਬੇਬੇ ਜੀ ਦੇ ਵਗਣ ਲੱਗ ਪਏ। ਬਹੁਤ ਹੀ ਮਨ ਵਿੱਚ ਪ੍ਰੇਮ ਹੈ ਸਤਿਗੁਰਾਂ ਦੇ ਚਰਨਾਂ ਪ੍ਰਤੀ।
ਬੂੰਦ ਗਿਰਤ ਧਰਮਾਂ ਹੀ,
ਔਰ ਧਰਤੀ ਤੇ ਕੋਈ ਕੋਈ ਬੂੰਦ ਨੇਤਰਾਂ ਦੇ ਵਿੱਚੋਂ ਡਿੱਗਦੀ ਹੈ ਤੇ ਬੇਬੇ ਜੀ ਬਹੁਤ ਵੈਰਾਗ ਕਰਦੇ ਆ ਸਤਿਗੁਰਾਂ ਦੇ ਵਿਛੋੜੇ ਦਾ।
ਧੀਰ ਹਰੀ ਔਰ ਪੀਰ ਗਹੀਰਾ,
ਔਰ ਧੀਰਜ ਜਿਹੜੀ ਮਨ ਦੇ ਵਿੱਚ ਬਹੁਤ ਵੱਡੀ ਧੀਰਜ ਸੀ ਕਿ ਸਤਿਗੁਰੂ ਆਸ ਪਾਸ ਹੀ ਟਿਕੇ ਹੋਏ ਹੈ, ਉਹ ਧੀਰਜ ਵੀ ਮੁੱਕ ਗਈ। ਔਰ ਇਸੇ ਹੀ ਤਰ੍ਹਾਂ ਔਰ ਹਿਰਦੇ ਦੇ ਅੰਦਰ ਵਿਛੋੜੇ ਦੀ ਡਾਢੀ ਪੀੜਾ, ਡੂੰਘੀ ਪੀੜਾ ਬੇਬੇ ਜੀ ਦੇ ਮਨ ਨੂੰ ਵਿਆਪ ਗਈ ਹੈ।
ਤਜੋ ਹਰਖ ਸੁਖ ਨਾਹੀ,
ਜਿਹੜੀ ਪ੍ਰਸੰਨਤਾ ਸੀ ਉਹ ਸਾਰੀ ਉੱਡ ਗਈ ਤੇ ਮਨ ਦੇ ਵਿੱਚ ਕੋਈ ਵੀ ਸੁਖ ਦਾ ਵਾਸਾ ਨਾ ਰਿਹਾ, ਉਦਾਸ ਹੋ ਗਿਆ ਮਨ ਵੀ ਔਰ ਚਿਹਰਾ ਵੀ।
ਤਨ ਸਨੇਹ ਸਾਗਰ ਮਹਿ ਮਗਨ,
ਧੰਨ ਗੁਰੂ ਨਾਨਕ ਦੇਵ ਜੀ ਦੇ ਵਜੂਦ ਦੇ ਭਾਵ, ਸਤਿਗੁਰਾਂ ਦਾ ਜਿਹੜਾ ਹਿਰਦੇ ਵਿੱਚ ਸਨੇਹ ਪ੍ਰੇਮ ਹੈ ਨਾ, ਸਤਿਗੁਰਾਂ ਦੇ ਸਰੂਪ ਦੇ ਪ੍ਰੇਮ ਵਿੱਚ ਬੇਬੇ ਨਾਨਕੀ ਜੀ ਮਨ ਨੂੰ ਡੁੱਬ ਗਏ ਹਨ, ਇਹਨਾਂ ਮਨ ਦੇ ਵਿੱਚ ਵੈਰਾਗ ਆਇਆ।
ਗਿਆਨ ਕਿਨਾਰ ਨਾ ਪਾਵੇ,
ਸਤਿਗੁਰਾਂ ਦੇ ਪ੍ਰੇਮ ਦੇ ਸਮੁੰਦਰ ਦੇ ਵਿੱਚ ਗੋਤੇ ਲਾਉਂਦੇ ਆ, ਗਿਆਨ ਦਾ ਕਿਨਾਰਾ ਵਿਚਾਰ ਦਾ ਕਿਨਾਰਾ ਨਹੀਂ ਪ੍ਰਾਪਤ ਹੁੰਦਾ ਕਿ ਮਨ ਕਿੱਥੇ ਜਾ ਕੇ ਟਿਕੇ, ਕਿਹੜੇ ਪਾਸੇ ਲੱਗੇ, ਕਿੱਥੇ ਜਾ ਕੇ ਧੀਰਜ ਪ੍ਰਾਪਤ ਹੋਵੇ। ਉਸ ਸਤਿਗੁਰਾਂ ਦੇ ਸਰੂਪ ਦੇ ਪ੍ਰੇਮ ਦੇ ਵਿੱਚ ਗੋਤੇ ਮਾਨੋ ਪ੍ਰੇਮ ਰੂਪ ਸਮੁੰਦਰ ਦੇ ਵਿੱਚ ਗੋਤੇ ਖਾ ਰਹੇ ਹੈ। ਧੀਰਜ ਰੂਪ ਗਿਆਨ ਰੂਪ ਕੋਈ ਕਿਨਾਰਾ ਕੋਈ ਟਿਕਾਣਾ ਨਹੀਂ ਪ੍ਰਾਪਤ ਹੋ ਰਿਹਾ, ਮਨ ਡਾਵਾਂ ਡੋਲ ਹੋ ਗਿਆ।
ਨਹਿ ਟਿਗ ਨਾਨਕ ਰੂਪ ਜਹਾਜੂ,
ਔਰ ਉਸ ਵਕਤ ਨੇੜੇ ਜਿਵੇਂ ਸਮੁੰਦਰ ਤੋਂ ਪਾਰ ਹੋਣ ਲਈ ਜਹਾਜ਼ ਚਾਹੀਦਾ ਹੈ, ਇਸੇ ਤਰ੍ਹਾਂ ਪ੍ਰੇਮ ਦੇ ਸਾਗਰ ਦੇ ਵਿੱਚ ਗੋਤੇ ਲਾਉਂਦਿਆਂ ਲਈ, ਪ੍ਰੇਮ ਦੇ ਸਮੁੰਦਰ ਤੋਂ ਪਾਰ ਹੋਣ ਵਾਸਤੇ ਨੇੜੇ ਜਹਾਜ਼ ਰੂਪ ਧੰਨ ਗੁਰੂ ਨਾਨਕ ਦੇਵ ਜੀ ਵੀ ਨਹੀਂ ਹਨ, ਜਿਨ੍ਹਾਂ ਦੇ ਨਾਲ ਲਾ ਕੇ ਮਨ ਨੂੰ ਧੀਰ ਜਾਏ, ਆਸਰਾ ਮਿਲ ਜਾਏ।
ਜਿਸ ਅਲੰਬ ਤਰ ਜਾਵੇ,
ਜਿਸ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਆਸਰੇ ਐਸੇ ਬਿਰ ਹੁੰਦੇ ਔਰ ਪ੍ਰੇਮ ਦੇ ਸਮੁੰਦਰ ਦੇ ਵਿੱਚੋਂ ਤਰ ਜਾਣ, ਮਨ ਨੂੰ ਸ਼ਾਂਤੀ ਮਿਲ ਜਾਏ, ਧੀਰਜ ਪ੍ਰਾਪਤ ਹੋ ਜਾਏ।
ਦਾਸੀ ਤੁਲਸਾ ਬੀਚੀ ਕੇ ਸਮ,
ਔਰ ਇਧਰ ਜਿਹੜੀ ਦਾਸੀ ਤੁਲਸਾ ਹੈ ਉਹ ਸਾਧ ਸੰਗਤ ਦੀ ਲਹਿਰਾਂ ਦੀ ਨਿਆਈ ਹੈ ਇਸ ਪ੍ਰੇਮ ਦੇ ਸਮੁੰਦਰ ਦੇ ਅੰਦਰ।
ਉਪਰਨ ਧੀਰ ਸੋ ਦੇਈ,
ਉਹ ਫਿਰ ਜਿਹੜੀ ਤੁਲਸਾ ਦਾਸੀ ਹੈ ਉਹ ਇਸ ਪ੍ਰੇਮ ਦੇ ਵਹਿਣ ਵਿੱਚ ਪਿਆ ਹੋਇਆਂ ਨੂੰ ਬਚਾਉਣ ਲਈ ਧੀਰਜ ਦੇ ਬਚਨ ਕਹਿੰਦੇ ਆ। ਹੌਸਲਾ ਦਿੰਦੇ ਆ, ਬਾਰ ਬਾਰ ਬਚਨ ਕਰਦੇ ਆਪਣੇ ਵੱਲੋਂ ਤੁਲਸਾ ਦਾਸੀ ਦੀ
ਬਾਸ਼ਤ ਬਦਨੰਗ ਭਨਤ ਦਿਲਾਸਾ,
ਔਰ ਚਿਹਰੇ ਨੂੰ ਵੀ ਸਾਫ ਕਰਦੇ ਰੁਮਾਲ ਦੇ ਨਾਲ, ਤੇ ਬਾਰ ਬਾਰ ਧੀਰਜ ਵੀ ਦਿੰਦੇ ਆ। ਪਰ ਬੇਬੇ ਜੀ ਬਹੁਤ ਵੈਰਾਗ ਕਰ ਰਹੇ ਸਤਿਗੁਰਾਂ ਦਾ,
ਯਤਨ ਅਨੇਕ ਕਰੇਈ,
ਬਹੁਤ ਯਤਨ ਵੀ ਕਰ ਰਹੀ ਹੈ ਤੁਲਸਾ ਦਾਸੀ ਦੀ ਕਿ ਬੇਬੇ ਜੀ ਨੂੰ ਸ਼ਾਂਤੀ ਆ ਜਾਏ, ਧੀਰਜ ਮਿਲ ਜਾਏ, ਟਿਕਾ ਮਿਲ ਜਾਏ, ਇਹਨਾਂ ਦਾ ਮਨ ਸ਼ਾਂਤ ਹੋ ਜਾਏ। ਪਰ ਸ਼ਾਂਤ ਨਹੀਂ ਹੋ ਰਿਹਾ ਹੈ ਰਿਦਾ,
ਰੋਦਨ ਕਰਤ ਨਾ ਨਿਵਰੈ ਕਿਤ ਦੇ ਦੋ।
ਔਰ ਸਾਧ ਸੰਗਤ ਜੀ, ਬੇਬੇ ਜੀ ਬਾਰ ਬਾਰ ਵੈਰਾਗ ਦੇ ਵਿਚ ਮੈਂ ਨੀਰ ਵਹਿ ਵਹਿ ਚੱਲੇ ਜੀ, ਉਹ ਬਹੁਤਾ ਹੀ ਵੈਰਾਗ ਕਰਦੇ ਹਨ, ਮਨ ਨੂੰ ਧੀਰਜ ਨਹੀਂ ਆ ਰਿਹਾ, ਔਰ ਐਸਾ ਬਿਰਹੋਂ ਦਾ ਜਿਹੜਾ ਦੁੱਖ ਹੈ ਨਿਵਰਤ ਨਹੀਂ ਹੋ ਰਿਹਾ ਸਤਿਗੁਰਾਂ ਦੇ ਪ੍ਰੇਮ ਦਾ।
ਜਦ ਪਰਿਦਾ ਗਿਆਨੀ,
ਹਿਰਦੇ ਦੇ ਵਿੱਚ ਤਾਂ ਗਿਆਨ ਦੀ ਅਵਸਥਾ ਹੈ ਸਾਧ ਸੰਗਤ ਜੀ। ਕਈ ਵਿਦਵਾਨਾਂ ਨੇ ਇੱਥੇ ਗਿਆਨੀ ਦਾ ਅਰਥ ਅਗਿਆਨ ਕਰ ਦਿੱਤਾ, ਪਰ ਉਹ ਗਲਤ ਅਰਥ ਹੈ ਸਾਧ ਸੰਗਤ ਜੀ। ਬੇਬੇ ਜੀ ਦੇ ਹਿਰਦੇ ਵਿੱਚ ਤਾਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬ੍ਰਹਮ ਗਿਆਨ ਦਾ ਵਾਸਾ ਸਦਾ ਹੀ ਸੀ। ਜੇ ਸਭ ਤੋਂ ਪਹਿਲਾਂ ਪਰਿਵਾਰ ਦੇ ਵਿੱਚੋਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਪਰਮੇਸ਼ਰ ਦਾ ਰੂਪ ਤੱਕ ਕੇ ਨਮਸਕਾਰ ਕੀਤੀ, ਤਾਂ ਬੇਬੇ ਜੀ ਨੇ ਸਤਿਗੁਰਾਂ ਨੂੰ ਵਾਹਿਗੁਰੂ ਦਾ ਰੂਪ ਜਾਣ ਕੇ ਪਹਿਚਾਣਿਆ ਸੀ। ਹਿਰਦੇ ਵਿੱਚ ਗਿਆਨ ਹੈ, ਪੂਰਨ ਗਿਆਨ ਦੀ ਅਵਸਥਾ ਹੈ, ਵਾਹਿਗੁਰੂ ਪਰਮੇਸ਼ਰ ਦਾ ਦਿੱਤਾ ਹੈ ਬ੍ਰਹਮ ਗਿਆਨ ਹਿਰਦੇ ਵਿੱਚ ਵਸਦਾ ਹੈ ਭਾਵੇਂ ਬੇਬੇ ਜੀ ਦੇ। ਜਿਵੇਂ ਗਿਆਨਵਾਨ ਨੂੰ ਕੋਈ ਸੁੱਖ ਅਤੇ ਦੁੱਖ ਦਾ ਰੰਚਕ ਮਾਤਰ ਵੀ ਪ੍ਰਭਾਵ ਨਹੀਂ ਉਹਦੇ ਉੱਤੇ ਹੁੰਦਾ, ਲੇਸ ਮਾਤਰ ਦੁੱਖ ਸੁੱਖ ਤੋਂ ਰਹਿਤ ਹੁੰਦੀ ਹੈ ਉਹਦੀ ਅਵਸਥਾ। ਪਰ ਬੇਬੇ ਜੀ ਐਸੇ ਖੁਸ਼ਕ ਗਿਆਨੀ ਨਹੀਂ ਹਨ ਜਿਹੜੇ ਕੇਵਲ ਕਥਨ ਮਾਤਰ ਔਰ ਕਠੋਰ ਖੁਸ਼ਕ ਮਾਤਰ ਦੇ ਗਿਆਨੀ ਹੁੰਦੇ ਆ, ਉਹਨਾਂ ਦਾ ਮਨ ਤਾਂ ਕਠੋਰ ਹੁੰਦਾ। ਪਰ ਜਿਹੜੇ ਗੁਰਮੁਖ ਹੁੰਦੇ ਆ ਹਿਰਦੇ ਵਿੱਚ, ਜਿਨ੍ਹਾਂ ਦੇ ਹਿਰਦੇ ਗਿਆਨ ਮੁੱਖ ਭਗਤੀ ਵਰਤਨ ਵੈਰਾਗ ਐਸੀ ਅਵਸਥਾ ਵਾਲੇ ਜਿਹੜੇ ਗੁਰਮੁਖ ਗੁਰਸਿੱਖ ਹੁੰਦੇ ਆ, ਉਹਨਾਂ ਦਾ ਸਾਧ ਸੰਗਤ ਜੀ ਹਿਰਦਾ ਖੁਸ਼ਕ ਗਿਆਨੀਆਂ ਵਰਗਾ ਕਠੋਰ ਨਹੀਂ ਹੁੰਦਾ। ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਦਾ ਰਸ ਹੁੰਦਾ ਹੈ, ਸ਼ੁਭ ਗੁਣਾਂ ਦੇ ਉਹਨਾਂ ਦੇ ਹਿਰਦੇ ਦੇ ਵਿੱਚ ਵਾਸੇ ਹੁੰਦੇ ਆ। ਇਸ ਕਰਕੇ ਹਿਰਦਾ ਤਾਂ ਭਾਵੇਂ ਗਿਆਨ ਦੇ ਵਿੱਚ ਪ੍ਰਫੁੱਲਤ ਹੈ, ਭਰਿਆ ਪਿਆ, ਪਰ ਫਿਰ ਵੀ ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਵੈਰਾਗ ਦੇ ਅਥਰੂ ਕੇਰਦੇ ਹਨ, ਕਿਉਂ? ਇੰਨਾ ਪ੍ਰੇਮ ਹਿਰਦੇ ਦੇ ਵਿੱਚ ਲਵਾ ਲਵ ਭਰਿਆ ਹੋਇਆ ਹੈ।
ਸ਼੍ਰੀ ਨਾਨਕ ਸੁਨੇਹ ਕੀ ਮਹਿਮਾ,
ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਦੀ ਬਹੁਤ ਵੱਡੀ ਮਹਿਮਾ ਹੈ, ਮਹਾਨ ਤੋਂ ਮਹਾਨ ਵਡਿਆਈ ਹੈ।
ਵਿਛੜਨ ਤੇ ਬਿਲਖਾਨੀ,
ਸਤਿਗੁਰਾਂ ਦੇ ਵਿਛੋੜੇ ਤੋਂ ਬਹੁਤੇ ਵਿਆਕਲ ਹੋਏ ਪਏ ਹਨ ਬੇਬੇ ਨਾਨਕੀ ਜੀ।
ਤੋ ਜਾ ਰਾਮ ਗਯੋ ਕਿਤ ਕਾਜਾ,
ਇਹਨੇ ਨੂੰ ਪਾਈਆ ਜੈ ਰਾਮ ਜੀ, ਬੇਬੇ ਨਾਨਕੀ ਜੀ ਦੇ ਪਤੀ ਜੀ ਜੋ ਸ਼ਹਿਰ ਵਿੱਚ ਕਿਸੇ ਕਾਰਜ ਗਏ ਹੋਏ ਸਨ,
ਆਵਾ ਤੇ ਸਿਨ ਮਾਹੀ,
ਥੋੜੇ ਛਿਨਾਂ ਦੇ ਵਿੱਚ ਥੋੜੇ ਸਮੇਂ ਵਿੱਚ ਉਹ ਵੀ ਘਰ ਵਿੱਚ ਆ ਗਏ ਵਾਪਸ ਆਪਣਾ ਕੰਮ ਕਾਰ ਕਰਕੇ।
ਰੋਦਤ ਪਰਸ਼ੰਤੂ,
ਜਦੋਂ ਬੇਬੇ ਨਾਨਕੀ ਜੀ ਨੂੰ ਉਹਨਾਂ ਨੇ ਵੈਰਾਗ ਕਰਦਿਆਂ ਤੱਕਿਆ, ਤਾਂ ਵੈਰਾਗ ਕਰਦਿਆਂ ਨੂੰ ਦੇਖ ਕੇ ਬਹੁਤ ਮਨ ਦੇ ਵਿੱਚ ਹੈਰਾਨ ਹੋ ਗਏ ਕਿ ਕੀ ਗੱਲ, ਇੰਨਾ ਵੈਰਾਗ ਕਿਉਂ ਕਰ ਰਹੇ, ਅੱਗੇ ਤਾਂ ਕਦੇ ਇੰਨਾ ਕੀਤਾ
ਨਹੀਂ।
ਉਸ ਵਕਤ ਤੁਲਸਾ ਦਾਸੀ ਜੀ ਨੂੰ ਪੁੱਛਿਆ ਨੇੜੇ ਹੋ ਕੇ ਕਿ ਸਾਨੂੰ ਦੱਸੋ ਕਿ ਵੈਰਾਗ ਕਿਸ ਕਾਰਨ ਤੋਂ ਇੰਨਾ ਕਰ ਰਹੇ ਹਨ,
ਕਹੋ ਕੈਸੇ ਕਿਆ ਭਇਓ ਕੁਕਾਜਾ,
ਮੈਨੂੰ ਦੱਸੋ ਕਿ ਕੋਈ ਮਾੜਾ ਕੰਮ ਤਾਂ ਨਹੀਂ ਐਸਾ ਹੋ ਗਿਆ ਜਿਸ ਕਰਕੇ ਕੋਈ ਐਸੀ ਗੱਲ ਵਾਪਰ ਜਾਏ ਜਿਸ ਦੇ ਨਾਲ ਇਹਨਾਂ ਦੇ ਮਨ ਵਿੱਚ ਇੰਨਾ ਵੈਰਾਗ ਆਇਆ? ਸੁੱਖ ਸ਼ਾਂਤ ਤਾਂ ਹੈ, ਕੋਈ ਐਸੀ ਗੱਲ ਤਾਂ ਨਹੀਂ ਵਾਪਰ ਗਈ ਜਿਸ ਦੇ ਨਾਲ ਇਹ ਇੰਨਾ ਵੈਰਾਗ ਕਰ ਰਹੇ ਆ, ਮੈਨੂੰ ਦੱਸਣਾ ਕਰੋ, ਕਿਉਂ? ਮਨ ਵਿੱਚ ਸ਼ੰਕਾ ਹੋ ਗਈ ਨਾ ਹਾਲਤ ਵੇਖ ਕੇ, ਤਾਂ ਸਵਾਲ ਕੀਤਾ ਕਿ ਕੋਈ ਐਸਾ ਅਜਬ ਕਾਰਜ ਤਾਂ ਨਹੀਂ ਹੋ ਗਿਆ ਜਿਹਦੇ ਨਾਲ ਇੰਨਾ ਇਹਨਾਂ ਨੇ ਦੁੱਖ ਮਨਾਉਣਾ ਕੀਤਾ, ਛੇਤੀ ਖਬਰ ਦੇਣਾ ਕਰੋ, ਇਉਂ ਪੁੱਛਿਆ ਹੈ।
ਰੋਦਤ ਕਾਲੂ ਤਨੀਆ,
ਇਹ ਬਾਬਾ ਕਾਲੂ ਜੀ ਦੀ ਪੁੱਤਰੀ ਕਿਉਂ ਇੰਨਾ ਵੈਰਾਗ ਕਰ ਰਹੀ ਹੈ, ਮੈਨੂੰ ਕਾਰਨ ਤਾਂ ਦੱਸਣਾ ਕਰੋ।
ਤੁਲਸਾ ਭਨਤ ਚੱਲਿਓ ਮਰਦਾਨਾ,
ਉਸ ਵਕਤ ਸਾਧ ਸੰਗਤ ਜੀ, ਭਾਈ ਬੀਬੀ ਇਹ ਜਿਹੜੀ ਤੁਲਸਾ ਦਾਸੀ ਸੀ, ਇਸ ਨੇ ਭਾਈਆ ਜੈ ਰਾਮ ਜੀ ਦਾ ਬਚਨ ਸੁਣ ਕੇ ਉੱਤਰ ਦਿੱਤਾ, ਕਹਿਣ ਲੱਗੀ ਕਿ ਭਾਈਆ ਜੀ, ਇਹ ਜਿਹੜਾ ਭਾਈ ਮਰਦਾਨਾ ਹੈ ਨਾ, ਇਹ ਸਤਿਗੁਰਾਂ ਨੂੰ ਛੱਡ ਕੇ ਸਤਿਗੁਰਾਂ ਦਾ ਸਾਥ ਤਿਆਗ ਕੇ ਆਪਣੇ ਘਰ ਨੂੰ ਜਾ ਰਿਹਾ ਹੈ।
ਏਕਲ ਭਰਾਤਾ ਗੁਨੀਆ,
ਔਰ ਜਿਹੜੇ ਭਰਾਤਾ ਜੀ ਹੈ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਬੇਬੇ ਜੀ ਦੇ, ਉਹ ਇਕੱਲੇ ਰਹਿ ਗਏ ਹੈ। ਇਸ ਕਰਕੇ ਮਨ ਵਿੱਚ ਗੁਨੀਆ ਵਿਚਾਰ ਕਰ ਕਰਕੇ ਵੈਰਾਗ ਕਰਦੀ ਹੈ ਕਿ ਅੱਗੇ ਤਾਂ ਭਾਈ ਮਰਦਾਨਾ ਨਾਲ ਸੀ ਤੇ ਕੋਈ ਕਿਸੇ ਤਰ੍ਹਾਂ ਦਾ ਮਨ ਵਿੱਚ ਕੌਖਲਾ ਸੰਸਾ ਨਹੀਂ ਸੀ, ਕੋਈ ਡਰ ਨਹੀਂ ਸੀ, ਪਰ ਹੁਣ ਸਤਿਗੁਰੂ ਜੀ ਇਕੱਲੇ ਰਹਿ ਗਏ ਹੈ, ਕਿਹੋ ਜਿਹਾ ਸਮਾਂ ਉਹਨਾਂ ਦੇ ਉੱਤੇ ਬੀਤਦਾ ਹੋਵੇਗਾ। ਇਹੋ ਜਿਹੀ ਵਿਚਾਰ ਕਰਕੇ ਮਨ ਵਿੱਚ ਬਹੁਤਾ ਵੈਰਾਗ ਕਰਦੇ ਹਨ। ਮਰਦਾਨਾ ਉਹਨਾਂ ਨੂੰ ਛੱਡ ਕੇ ਆ ਗਿਆ, ਇਸ ਗੱਲ ਦਾ ਦੁੱਖ ਹੈ।
ਓਹੇ ਉਦਾਸੂ ਜਾਹੇ ਵਿਦੇਸ਼ਾ,
ਇਸ ਕਰਕੇ ਸਤਿਗੁਰੂ ਜੀ ਦੀ ਇਹ ਵੀ ਖਬਰ ਮਿਲੀ ਹੈ ਕਿ ਸਤਿਗੁਰੂ ਜੀ ਸੰਸਾਰ ਵੱਲੋਂ ਪ੍ਰਾਮ ਹੋ ਕੇ ਆਪਾਂ ਨੂੰ ਸੁਲਤਾਨਪੁਰ ਸਾਹਿਬ ਤੋਂ ਵਿਛੋੜਾ ਦੇ ਕੇ ਦੂਰ ਦੇਸ਼ ਨੂੰ ਜਾ ਰਹੇ ਹੈ, ਵਿਦੇਸ਼ਾਂ ਦੀ ਧਰਤੀ ਉੱਤੇ ਜਾ ਰਹੇ ਹਨ।
ਵਿਛੜਨ ਕੋ ਦੁੱਖ ਮਾਨਾ,
ਇਸ ਕਰਕੇ ਸਤਿਗੁਰੂ ਜੀ ਦੇ ਵਿਛੋੜੇ ਦਾ, ਦੂਰ ਚਲੇ ਜਾਣ ਦਾ ਬਹੁਤਾ ਦੁੱਖ ਮੰਨਿਆ ਹੈ।
ਧਰਨ ਰਬਾਬ ਆਵਹ ਇਹ ਆਵਾ,
ਉਸ ਵਕਤ ਨਾਲ ਹੀ ਇਹ ਸਵਾਲ ਦਾ ਜਵਾਬ ਦੇ ਦਿੱਤਾ ਕਿ ਭਾਈ ਮਰਦਾਨਾ ਤਾਂ ਇਸ ਕੰਮ ਲਈ ਆਇਆ, ਸਤਿਗੁਰਾਂ ਨੇ ਕਿਹਾ ਸੀ ਕਿ ਜਾਂਦਿਆਂ ਜਾਂਦਿਆਂ ਸਾਡੀ ਰਬਾਬ ਬੇਬੇ ਜੀ ਦੇ ਘਰੇ ਇਹ ਅਮਾਨਤ ਦੇ ਕੇ ਰੱਖ ਕੇ ਚਲਿਆ ਜਾਈ, ਇਸ ਲਈ ਜੇ ਸਤਿਗੁਰੂ ਜੀ ਨਾ ਕਹਿੰਦੇ ਫੇਰ ਇਹਨੇ ਸਿੱਧਾ ਹੀ ਤਲਵੰਡੀ ਨੂੰ ਆਪਣੇ ਨਗਰ ਨੂੰ ਚਲੇ ਜਾਣਾ ਸੀ। ਇਸ ਕਰਕੇ ਰਬਾਬ ਰੱਖਣ ਵਾਸਤੇ ਆਇਆ, ਤਾਂ ਕਰਕੇ ਹੁਣ ਰਬਾਬ ਰੱਖ ਕੇ ਅਮਾਨਤ ਦੇ ਕੇ ਸਤਿਗੁਰਾਂ ਦੀ ਜਾ ਰਿਹਾ ਹੈ।
ਸੁਣ ਕਰ ਰੋਦਨ ਠਾਣਾ,
ਇਸ ਕਰਕੇ ਭਾਈ ਮਰਦਾਨੇ ਤੋਂ ਬਚਨ ਸੁਣ ਕੇ ਤਾਂ ਬਹੁਤਾ ਵੈਰਾਗ ਕੀਤਾ ਹੈ ਬੇਬੇ ਜੀ ਨੇ।
ਭਗਤ ਜੈ ਰਾਮ ਰਹਿ ਮਰਦਾਨਾ,
ਉਸ ਵਕਤ ਭਾਈਆ ਜੈ ਰਾਮ ਜੀ ਨੇ ਮਰਦਾਨੇ ਨੂੰ ਕਿਹਾ, ਭਾਈ ਮਰਦਾਨੇ ਕਿਉਂ ਜਾਣਾ ਚਾਹੁੰਦਾ ਤੂੰ, ਤੂੰ ਸਾਡੇ ਕੋਲ ਰਹਿ, ਸਤਿਗੁਰਾਂ ਦੇ ਪਾਸ ਰਹਿ, ਤੈਨੂੰ ਅਸੀਂ ਜਾਣ ਨਹੀਂ ਦੇਣਾ, ਕੀ ਦੁੱਖ ਹੈ ਜਿਸ ਦੁੱਖ ਦੇ ਕਾਰਨ ਤੂੰ ਜਾਣਾ ਚਾਹੁੰਦਾ ਸਾਨੂੰ ਦੱਸਣਾ ਕਰ।
ਜਿਸ ਵਿਦ ਕਰੀਏ ਸੋ,
ਜੋ ਵੀ ਤੈਨੂੰ ਦੁੱਖ ਤਕਲੀਫ ਹੈ, ਜੋ ਵੀ ਤੇਰੀ ਇੱਛਾ ਹੈ ਸਾਨੂੰ ਦੱਸ, ਅਸੀਂ ਉਸ ਦਾ ਹੱਲ ਕਰਾਂਗੇ। ਜਿਵੇਂ ਵੀ ਤੂੰ ਸੁਖੀ ਰਹਿ ਸਕਦਾ ਉਸੇ ਤਰ੍ਹਾਂ ਤੈਨੂੰ ਸੁਖੀ ਰੱਖਣ ਦਾ ਅਸੀਂ ਯਤਨ ਕਰਾਂਗੇ, ਪਰ ਤੂੰ ਸੱਚੇ ਪਾਤਸ਼ਾਹ ਨੂੰ ਛੱਡ ਕੇ ਜਾਣ ਦੀ ਗਲਤੀ ਨਾ ਕਰ।
ਰੱਖਾਂ ਇਹਾਂ ਨਾ ਜਾਵਹਿ ਘਰ ਕੋ,
ਇਸ ਕਰਕੇ ਤੈਨੂੰ ਇੱਥੇ ਆਪਣੇ ਕੋਲੇ ਰੱਖਾਂਗੇ, ਘਰੇ ਨਹੀਂ ਜਾਣ ਦੇਵਾਂਗੇ। ਉਹ ਪ੍ਰੇਮ ਵਿੱਚ ਬਹੁਤ ਪਿਆਰ ਨਾਲ ਭਾਈਆ ਜੈ ਰਾਮ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਨ ਕੀਤੇ।
ਕਿਉਂ ਉਦਾਸ ਉਰ ਹੋ,
ਕਿਉਂ ਤੂੰ ਉਦਾਸ ਹੋ ਕੇ ਆਪਣੇ ਪੁਰ ਨੂੰ, ਆਪਣੇ ਸ਼ਹਿਰ ਨੂੰ, ਨਗਰ ਨੂੰ ਜਾ ਰਿਹਾ, ਉਦਾਸੀ ਦਾ ਕਾਰਨ ਦੱਸ।
ਸੁਣ ਆਰਜ ਸੁਤ ਜੇ ਮਰਦਾਨਾ,
ਇਸ ਕਰਕੇ ਸੁਣ ਆਰਜ ਸੁਤ ਜੇ ਮਰਦਾਨਾ, ਉਸ ਵਕਤ ਬੇਬੇ ਜੀ ਨੇ ਵੀ ਬਚਨ ਕੀਤੇ, ਕਹਿਣ ਲੱਗੇ ਹੇ ਸ੍ਰੇਸ਼ਟ ਆਰਜੂ ਦਾ ਅਰਥ ਹੁੰਦਾ ਹੈ ਸ੍ਰੇਸ਼ਟ ਪਿਤਾ ਦੇ ਪੁੱਤਰ। ਹੇ ਸ੍ਰੇਸ਼ਟ ਪਿਤਾ ਦੇ ਪੁੱਤਰ ਭਾਈ ਮਰਦਾਨੇ, ਸਾਡੀ ਬੇਨਤੀ ਸੁਣਨਾ ਕਰ, ਬਚਨ ਸੁਣਨਾ ਕਰ।
ਰਹਿ ਭਰਾਤ ਕੇ ਪਾਸੂ,
ਤੂੰ ਸਾਡੇ ਭਰਾਤਾ ਜੀ ਦੇ ਪਾਸ ਹੀ ਰਹਿਣਾ ਕਰ, ਭਾਵ ਗੁਰੂ ਨਾਨਕ ਦੇਵ ਜੀ ਨੂੰ ਸੱਚੇ ਪਾਤਸ਼ਾਹ ਨੂੰ ਛੱਡ ਕੇ ਨਾ ਜਾਣਾ ਕਰ, ਤੇਰਾ ਪਿਤਾ ਵੀ ਧੰਤਾ ਦੇ ਯੋਗ ਸੀ।
ਪਰਚੇ ਰਹਿ ਦੂਰ ਨਹਿ ਜਾਵਹਿ,
ਜੇ ਤੂੰ ਕੋਲੇ ਰਹੇਗਾ ਤਾਂ ਸਤਿਗੁਰੂ ਜੀ ਆਪਣੇ ਇਰਦ ਗਿਰਦ ਇੱਥੇ ਸੁਲਤਾਨਪੁਰ ਸਾਹਿਬ ਰਹਿਣਗੇ, ਸਾਡੇ ਨਾਲ ਵੀ ਮਿਲੇ ਰਹਿਣਗੇ। ਜੇ ਤੂੰ ਚਲੇ ਗਿਆ ਪਤਾ ਨੀ ਸਤਿਗੁਰੂ ਜੀ ਕਿੱਥੇ ਤੋਂ ਕਿੱਥੇ ਚਲੇ ਜਾਣ, ਮੁੜ ਕੇ ਛੇਤੀ ਦਰਸ਼ਨਾਂ ਦੀ ਦਾਤ ਵੀ ਨਾ ਪ੍ਰਾਪਤ ਹੋਵੇ, ਇਸ ਲਈ ਤੇਰਾ ਰਹਿਣਾ ਸਤਿਗੁਰਾਂ ਦੇ ਪਾਸ ਜ਼ਰੂਰੀ ਬਣਦਾ ਹੈ।
ਨਤਪਨ ਹੋਏ ਉਦਾਸੂ,
ਨਹੀਂ ਤਾਂ ਸਾਡਾ ਮਨ ਵੀ ਸਦਾ ਹੀ ਵੈਰਾਗ ਦੇ ਵਿੱਚ ਉਦਾਸ ਰਹੇਗਾ ਕਿ ਸੱਚੇ ਪਾਤਸ਼ਾਹ ਪਤਾ ਨਹੀਂ ਕਿੱਥੇ ਚਲੇ ਗਏ, ਮੁੜ ਕੇ ਦਰਸ਼ਨ ਕਦੋਂ ਹੋਣਗੇ। ਉਹ ਸਾਡੀ ਬਿਰਤੀ ਵੀ ਉਦਾਸ ਹੋ ਜਾਏਗੀ ਹਮੇਸ਼ਾ ਵਾਸਤੇ ਵਿਛੋੜੇ ਵਿੱਚ।
ਨਿਕਟ ਰਹਿਤ ਆਨੰਦ ਅਰਬਿੰਦ,
ਇਸ ਕਰਕੇ ਕਵਲ ਸਰੀਖੇ ਮੁਖੜੇ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਦੇ ਪਾਸ ਰਹਿਣਾ ਕਰ, ਉਹਨਾਂ ਦਾ ਸਾਥ ਛੱਡ ਕੇ ਨਾ ਜਾ ਭਾਈ ਮਰਦਾਨਾ।
ਕਬ ਕਬ ਹਾਂ ਪਛੇ ਅੰਤੂ,
ਇਸ ਕਰਕੇ ਕਦੇ ਕਦੇ ਸਾਨੂੰ ਉਹਨਾਂ ਦੇ ਪਾਵਨ ਦਰਸ਼ਨ ਤੇਰੇ ਕਾਰਨ ਵੀ ਹੋ ਜਾਂਦੇ ਹਨ, ਤੇ ਫੇਰ ਤੇਰੇ ਗਏ ਤੋਂ ਬਾਅਦ ਕੰਮ ਕਿਵੇਂ ਅਸੀਂ ਦਰਸ਼ਨ ਕਰਾਂਗੇ।
ਜਾਹੇ ਵਿਦੇਸ਼ ਨਾ ਦਿਸਹ ਮੋਹੂ,
ਜਦੋਂ ਵਿਦੇਸ਼ਾਂ ਨੂੰ ਚਲੇ ਗਏ ਮੁੜ ਕੇ ਉਹਨਾਂ ਦੇ ਦਰਸ਼ਨ ਨਹੀਂ ਹੋਣਗੇ ਇਹਨਾਂ ਨੇਤਰਾਂ ਨੂੰ, ਪਤਾ ਨੀ ਕਦੋਂ ਫਿਰ ਸੁਭਾਗ ਬਣੇਗਾ। ਬੇਨਤੀਆਂ ਕਰਦੇ ਬੇਬੇ ਜੀ ਭਾਈ ਮਰਦਾਨੇ ਨੂੰ ਸਮਝਾ ਰਹੇ ਹਨ, ਸ਼ੁਭ ਸਿੱਖਿਆ ਦੇ ਰਹੇ ਹੈ।
ਮਨ ਲਖ ਇਉਂ ਬਿਲਖੰਤੂ,
ਮਨ ਵਿੱਚ ਸਤਿਗੁਰਾਂ ਦਾ ਵਿਛੋੜਾ ਜਾਣ ਕੇ ਬਹੁਤਾ ਹੀ ਬਿਲਕਦੇ ਹੈ, ਬਹੁਤਾ ਵਿਰਲਾਪ ਕਰਦੇ ਆ, ਭਾਈ ਮਰਦਾਨੇ ਨੂੰ ਸਮਝਾਉਂਦੇ ਹਨ।
ਕਹਜਾ ਰਾਮ ਨਾਨਕ ਪਰ ਨਿਸ਼ਚਾ,
ਉਸ ਵਕਤ ਭਾਈਆ ਜੈ ਰਾਮ ਜੀ ਬੇਬੇ ਨਾਨਕੀ ਜੀ ਦੇ ਬਚਨ ਸੁਣ ਕੇ ਕਹਿਣ ਲੱਗੇ ਕਿ ਤੁਹਾਡਾ ਤਾਂ ਧੰਨ ਗੁਰੂ ਨਾਨਕ ਦੇਵ ਜੀ ਦੇ ਉੱਤੇ ਇੰਨਾ ਭਰੋਸਾ ਹੈ, ਦ੍ਰਿੜ ਵਿਸ਼ਵਾਸ ਹੈ,
ਹੋਰ ਥਿਰ ਗਿਰ ਸਰ ਤੇਰੇ,
ਤੇਰੇ ਹਿਰਦੇ ਵਿੱਚ ਤਾਂ ਪਹਾੜ ਦੀ ਤਰ੍ਹਾਂ ਅਡੋਲ ਭਰੋਸਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ। ਤੇਰਾ ਭਰੋਸਾ ਕਦੇ ਡੋਲਣ ਵਾਲਾ ਨਹੀਂ ਸੀ, ਤੇਰਾ ਵਿਸ਼ਵਾਸ ਜਿਹੜਾ ਕਦੇ ਥਿੜਕਣ ਵਾਲਾ ਨਹੀਂ ਸੀ, ਪਰਬਤ ਵਰਗਾ ਤੇਰਾ ਅਡੋਲ ਭਰੋਸਾ ਹੈ ਸੱਚੇ ਪਾਤਸ਼ਾਹ ਤੇ। ਉਹ ਬੇਬੇ ਨਾਨਕੀ ਜੀ ਨੂੰ ਭਾਈਆ ਜੈ ਰਾਮ ਜੀ ਕਹਿੰਦੇ ਆ,
ਭ੍ਰਮ ਬੱਜਰ ਤੇ ਥਰ ਹਰ ਡੋਲਿਓ,
ਪਰ ਆ ਜਿਹੜੀ ਸ਼ੰਕਾ ਤੇਰੇ ਮਨ ਵਿੱਚ ਪੈ ਗਈ ਕਿ ਮਰਦਾਨਾ ਆ ਗਿਆ, ਸਤਿਗੁਰੂ ਜੀ ਨੇ ਪਤਾ ਨਹੀਂ ਕਿੱਥੇ ਚਲੇ ਜਾਣਾ, ਇਹ ਮਾਨੋ ਇੱਧਰ ਇੰਦਰ ਦੇ ਬੱਜਰ ਮੰਗੂ, ਜਿਵੇਂ ਸਾਧ ਸੰਗਤ ਜੀ ਇੰਦਰ ਦੇ ਬੱਜਰ ਤੋਂ ਵੱਡੇ ਵੱਡੇ ਪਰਬਤ ਵੀ ਕੰਬ ਜਾਂਦੇ ਆ ਕਿ ਜਦੋਂ ਬੱਜਰ ਪੈ ਜਾਂਦਾ ਨਾ ਸਿਰ ਤੇ ਤਾਂ ਵੱਡੇ ਵੱਡੇ ਪਰਬਤਾਂ ਨੂੰ ਵੀ ਨਾਸ਼ ਕਰਕੇ ਰੱਖ ਦਿੰਦਾ। ਇਸ ਤਰ੍ਹਾਂ ਕਹਿੰਦੇ ਹੈ ਇਹ ਭਰਮ ਰੂਪ ਬੱਜਰ ਨੇ ਤੁਹਾਡਾ ਹਿਰਦੇ ਦਾ ਜਿਹੜਾ ਭਰੋਸਾ ਸੀ ਉਸ ਨੂੰ ਡੁਲਾ ਦਿੱਤਾ, ਜਿਹੜੀ ਮਨ ਵਿੱਚ ਸ਼ੰਕਾ ਹੋਈ ਹੈ।
ਧੀਰ ਲੱਸੀ ਇਹ ਬੇਰੇ,
ਇਸ ਸਮੇਂ ਜਿਹੜੀ ਤੁਹਾਨੂੰ ਧੀਰਜ ਸੀ, ਅੱਗੇ ਬੜਾ ਮਨ ਵਿੱਚ ਟਿਕਾ ਸੀ, ਹੌਸਲਾ ਸੀ, ਉਹ ਸਾਰੀ ਤੁਹਾਡੀ ਨਿਵਿਰਤ ਹੋ ਗਈ ਹੈ, ਨਾਸ ਹੋ ਗਈ ਹੈ, ਇਉਂ ਬਚਨ ਕਰਦੇ ਹਨ।
ਨਿਤਾ ਪ੍ਰਤੀ ਮੁਝ ਕੋ ਸਮਝਾਵਤ,
ਇਸ ਕਰਕੇ ਨਿਤਾ ਪ੍ਰਤੀ ਤਾਂ ਤੁਸੀਂ ਮੈਨੂੰ ਸਮਝਾਉਂਦੇ ਰਹੇ ਹੋ, ਮੈਂ ਕਈ ਵਾਰੀ ਸਤਿਗੁਰਾਂ ਦਾ ਵਿਰਾਗ ਕਰਦਾ ਰਿਹਾ। ਭਾਈਆ ਜੈ ਰਾਮ ਜੀ ਦੇ ਹਿਰਦੇ ਵਿੱਚ ਵੀ ਬਹੁਤ ਸ਼ਰਧਾ ਹੈ, ਭਾਈਆ ਜੈ ਰਾਮ ਜੀ ਕਹਿੰਦੇ ਮੈਨੂੰ ਤਾਂ ਤੁਸੀਂ ਡੋਲਦੇ ਨੂੰ ਸਮਝਾਉਂਦੇ ਸੀ, ਸਿੱਖਿਆ ਦਿੰਦੇ ਸੀ, ਧੀਰਜ ਦਿੰਦੇ ਸੀ, ਪਰ ਅੱਜ ਤੁਸੀਂ ਆਪ ਵੀ ਡੋਲ ਗਏ ਹੋ, ਇਹ ਕੀ ਕਾਰਨ ਹੈ? ਉਹ ਬਾਰ ਬਾਰ ਭਾਈਆ ਜੀ ਬੇਨਤੀਆਂ ਕਰਦੇ ਹਨ।
ਅਬ ਕਿਉਂ ਔਰ ਮਹਿ ਭਰਮੀ,
ਕਿਉਂ ਮਨ ਦੇ ਵਿੱਚ ਕਿਉਂ ਭਰਮ ਪੈਦਾ ਹੋ ਗਿਆ, ਕਿਉਂ ਸ਼ੰਕਾ ਪੈਦਾ ਹੋ ਗਿਆ ਸਤਿਗੁਰਾਂ ਪ੍ਰਤੀ?
ਸ੍ਰੀ ਨਾਨਕ ਅਵਲੰਬ ਸਦਾ ਨਿਜ,
ਤੁਹਾਨੂੰ ਤਾਂ ਧੰਨ ਗੁਰੂ ਨਾਨਕ ਦੇਵ ਜੀ ਦਾ ਲੋਕ ਪ੍ਰਲੋਕ ਦੇ ਵਿੱਚ ਸਦਾ ਹੀ ਅਵਲੰਬ ਆਸਰਾ ਹੈ।
ਲਖ ਹੈ ਸੋ ਤਿਨ ਕੇ ਮਰਮੀ,
ਇਸ ਕਰਕੇ ਜਿਹੜੇ ਉਹਨਾਂ ਦੇ ਭੇਤੀ ਹੈ, ਜਿਹੜੇ ਉਹਨਾਂ ਨੂੰ ਜਾਣਦੇ ਹੈ, ਜਿਹਨਾਂ ਦੇ ਹਿਰਦੇ ਵਿੱਚ ਉਹਨਾਂ ਦੇ ਸਰੂਪ ਦਾ ਗਿਆਨ ਹੈ, ਮਰਮੀ ਦਾ ਅਰਥ ਭੇਤ ਵੀ ਹੈ ਗਿਆਨ ਵੀ ਹੈ, ਜਿਨ੍ਹਾਂ ਨੂੰ ਸਤਿਗੁਰਾਂ ਦੇ ਸਰੂਪ ਦਾ ਗਿਆਨ ਹੈ, ਉਹ ਨਹੀਂ ਕਦੇ ਡੋਲ ਸਕਦੇ ਐਸੇ ਸ਼ੰਕਾ ਦੇ ਵਿੱਚ ਪੈ ਕਰਕੇ।
ਪੁਨ ਮਰਦਾਨਾ ਜੈਸੇ ਰਹੇ ਪੁਰ,
ਕਿਉਂ ਭਾਈਆ ਜੀ ਨੇ ਬਚਨ ਕੀਤੇ ਹੈ ਬੇਬੇ ਨਾਨਕੀ ਜੀ ਦੇ ਨਾਲ ਕਿ ਤੁਸੀਂ ਧੀਰਜ ਰੱਖੋ, ਡੋਲੋ ਨਾ, ਤੁਹਾਨੂੰ ਤਾਂ ਲੋਕ ਪ੍ਰਲੋਕ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਆਸਰਾ ਹੈ। ਫੇਰ ਦੂਸਰਾ ਬਚਨ ਕੀਤਾ ਕਿ ਪੁਨਾ ਭਾਵ ਜਿਵੇਂ ਵੀ ਭਾਈ ਮਰਦਾਨਾ ਸਤਿਗੁਰਾਂ ਦੇ ਪਾਸ ਜਾਂ ਆਪਣੇ ਪਾਸ ਰਹਿ ਸਕੇਗਾ,
ਤੈਸੇ ਕਰੋ ਉਪਾਈ,
ਉਹੋ ਜਿਹੇ ਉਪਾਅ, ਉਹੋ ਜਿਹੇ ਯਤਨ ਕਰਾਂਗੇ ਮਿਲ ਕੇ, ਉਹੋ ਜਿਹਾ ਮਸਲੇ ਦਾ ਹੱਲ ਕੱਢਾਂਗੇ, ਪਰ ਭਾਈ ਮਰਦਾਨੇ ਨੂੰ ਆਪਾਂ ਜਾਣ ਨਹੀਂ ਦਿਆਂਗੇ, ਸਤਿਗੁਰਾਂ ਦੇ ਨਾਲ ਹੀ ਰੱਖਾਂਗੇ। ਇਹ ਪਰ ਉਪਕਾਰ ਹੈ ਸਾਧ ਸੰਗਤ ਜੀ, ਇਹ ਸਤਿਗੁਰਾਂ ਦੀ ਸੰਗਤ ਵਿੱਚੋਂ ਭਾਈ ਮਰਦਾਨਾ ਨਾ ਚੱਲਿਆ ਜਾਵੇ, ਇੱਥੇ ਮੋਹ ਮਾਹ ਵਾਲੀ ਕੋਈ ਗੱਲ ਨਹੀਂ ਹੈ, ਮੋਹ ਮਾਹ ਤਾਂ ਸਤਿਗੁਰੂ ਨੇ ਪਹਿਲਾਂ ਸਾਰੇ ਹੀ ਲਾ ਦਿੱਤੇ ਸਨ। ਜਦੋਂ ਸੁਲਤਾਨਪੁਰ ਸਾਹਿਬ ਮੋਦੀ ਖਾਨਾ ਕੀਤਾ, ਇੰਨਾ ਲੰਮਾ ਸਮਾਂ 14 ਸਾਲ ਦਾ ਅਰਸਾ ਸਤਿਗੁਰੂ ਜੀ ਰਹੇ ਹੈ ਤਕਰੀਬਨ, ਤਾਂ ਸਾਧ ਸੰਗਤ ਜੀ ਨਿਤ ਦਰਸ਼ਨ ਬੇਬੇ ਨਾਨਕੀ ਜੀ ਭਾਵਨਾ ਨਾਲ ਕਰਦੇ ਸਨ। ਭਾਈਆ ਜੈ ਰਾਮ ਜੀ ਦੇ ਵੀ ਕਪਟ ਜਿਹੜੇ ਸਨ, ਕਪਾਟ ਜਿਹੜੇ ਸਨ, ਉਹ ਸੱਚੇ ਪਾਤਸ਼ਾਹ ਨੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਦੂਰ ਕਰ ਦਿੱਤੇ ਸਨ। ਇਹ ਤਾਂ ਭਾਈ ਮਰਦਾਨੇ ਤੇ ਉਪਕਾਰ ਕਰ ਰਹੇ ਹੈ ਕਿ ਭਾਈ ਮਰਦਾਨੇ ਦਾ ਜੀਵਨ ਸਫਲ ਹੋ ਜਾਏ ਸਤਿਗੁਰਾਂ ਦੀ ਸੇਵਾ ਕਰਕੇ, ਪ੍ਰਸੰਨਤਾ ਕਰ, ਇਸ ਕਰਕੇ ਤਾਂ ਭਾਈ ਮਰਦਾਨੇ ਦੇ ਉੱਤੇ ਉਪਕਾਰ ਕਰ ਰਹੇ ਹਨ ਕਿ ਆਪਾਂ ਜਿਵੇਂ ਵੀ ਹੋ ਸਕਿਆ ਉਹੋ ਜਿਹਾ ਯਤਨ, ਉਹੋ ਜਿਹੀ ਮਿਹਨਤ, ਉਹੋ ਜਿਹਾ ਹੱਲ ਕੱਢਾਂਗੇ, ਭਾਈ ਮਰਦਾਨਾ ਸਤਿਗੁਰਾਂ ਦੇ ਪਾਸ ਰਹੇ, ਸਤਿਗੁਰਾਂ ਨੂੰ ਛੱਡ ਕੇ ਨਾ ਜਾਵੇ, ਇਸ ਲਈ ਓਹੋ ਜਿਹਾ ਯਤਨ ਕੀਤਾ ਜਾਏਗਾ, ਤੁਸੀਂ ਧੀਰਜ ਕਰਨਾ ਕਰੋ।
ਕੈਸੇ ਹਿਰਦੈ ਉਦਾਸ ਭਇਓ ਹੈ,
ਕਿਉਂ ਇਹ ਮਰਦਾਨਾ ਮਨ ਵਿੱਚ ਉਦਾਸ ਹੋ ਗਿਆ, ਕਿਹੜੀ ਉਦਾਸੀ ਹੈ ਇਸ ਦੇ ਮਨ ਨੂੰ,
ਕਿਉਂ ਤਲਵੰਡੀ ਜਾਈ,
ਕਿਉਂ ਤਲਵੰਡੀ ਆਪਣੇ ਨਗਰ ਨੂੰ ਰਾਏ ਭੋਏ ਜੀ ਨੂੰ ਭਾਵ ਨਨਕਾਣਾ ਸਾਹਿਬ ਨੂੰ ਜਾਣਾ ਚਾਹੁੰਦਾ ਹੈ।
ਭਗਤ ਨਾਨਕੀ ਬੂਝੋ ਤੇ ਸੋ,
ਇਸ ਕਰਕੇ ਉਸ ਵਕਤ ਭਾਈਆ ਜੀ ਨੇ ਕਿਹਾ, ਹੇ ਨਾਨਕੀ ਜੀ ਪੁੱਛੋ ਭਾਈ ਮਰਦਾਨੇ ਨੂੰ ਕੀ ਦੁੱਖ ਤਕਲੀਫ ਹੈ, ਕਿਉਂ ਜਾਣਾ ਚਾਹੁੰਦਾ, ਆਪਾਂ ਇਹਦੀ ਦੁੱਖ ਤਕਲੀਫ ਦੂਰ ਕਰੀਏ।
ਕਿਉਂ ਦਲਗੀਰ ਭਇਓ ਹੈ,
ਕਿਉਂ ਇੰਨਾ ਉਦਾਸ ਹੋ ਗਿਆ, ਦਿਲ ਢਾ ਲਿਆ ਇਸ ਨੇ, ਕੀ ਕਾਰਨ ਹੈ ਇੰਨਾ ਉਦਾਸ ਹੋਣ ਦਾ।
ਕਹਿ ਜੈ ਰਾਮ ਸੁਣੀਏ ਮਰਦਾਨਾ,
ਉਸ ਵਕਤ ਭਾਈਆ ਜੈ ਰਾਮ ਜੀ ਵੀ ਬੇਬੇ ਨਾਨਕੀ ਜੀ ਨੂੰ ਇਹ ਬਚਨ ਕਹਿ ਕੇ ਫਿਰ ਭਾਈ ਮਰਦਾਨੇ ਨੂੰ ਸਿੱਧੇ ਹੀ ਪੁੱਛਣ ਲੱਗੇ, ਕਹਿਣ ਲੱਗੇ, ਹੇ ਭਾਈ ਮਰਦਾਨੇ ਮੇਰੀ ਬੇਨਤੀ ਧਿਆਨ ਨਾਲ ਸੁਣਨਾ ਕਰ,
ਕਿਉਂ ਤੁਮ ਚੱਲਣ ਚਾਹਿਓ ਹੈ,
ਕਿਉਂ ਤੂੰ ਚੱਲਣ ਦੀ ਚਾਹ ਕਰ ਲਈ ਹੈ, ਇੱਛਾ ਕਰ ਲਈ ਹੈ, ਮਨ ਦੇ ਵਿੱਚ ਕਿਉਂ ਜਾਣਾ ਚਾਹੁੰਦਾ ਹੈ, ਕਾਰਨ ਦੱਸਣਾ ਕਰ।
ਸ੍ਰੀ ਨਾਨਕ ਕੋ ਬਹੁ ਹਿਤ ਤੋਂ ਪਰ,
ਭਾਈ ਹੇ ਭਾਈ ਮਰਦਾਨਾ ਤੇਰੇ ਉੱਤੇ ਤਾਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਬਹੁਤਾ ਹਿੱਤ ਹੈ, ਭਾਵ ਤੇਰੇ ਨਾਲ ਤਾਂ ਬਹੁਤਾ ਪ੍ਰੇਮ ਹੈ ਸੱਚੇ ਪਾਤਸ਼ਾਹ ਦਾ।
ਕੈਸੇ ਭਈ ਵਿਚਾਰਾ,
ਇਹ ਤੇਰੇ ਮਨ ਵਿੱਚ ਕਿਹੋ ਜੀ ਗਲਤ ਵਿਚਾਰ ਪੈਦਾ ਹੋਗੀ ਸਤਿਗੁਰਾਂ ਨੂੰ ਛੱਡ ਕੇ ਜਾਣ ਦੀ,
ਰਹੋ ਸੰਗ ਨਾ ਕਰੋ ਪਿਆਨਾ,
ਤੂੰ ਸਤਿਗੁਰਾਂ ਦੇ ਨਾਲ ਹੀ ਰਹਿਣਾ ਕਰ, ਸਤਿਗੁਰਾਂ ਨੂੰ ਛੱਡ ਕੇ ਆਪਣੇ ਘਰ ਨੂੰ ਨਾ ਜਾਣਾ ਕਰ,
ਚਹੋ ਜੋ ਲਿਹੋ ਨਾ ਅਵਾਰਾ,
ਇਸ ਕਰਕੇ ਜੋ ਚਾਹੁੰਦਾ ਸਾਡੇ ਕੋਲੋਂ ਲੈ, ਜੋ ਤੇਰੀ ਇੱਛਾ ਅਸੀਂ ਪੂਰੀ ਕਰਾਂਗੇ, ਅਵਾਰਾ ਨਾਮ ਦੇਰੀ ਨੀ ਕਦੇ ਕਰਾਂਗੇ, ਜੋ ਤੈਨੂੰ ਚਾਹੁੰਦਾ ਤੂੰ ਸਾਡੇ ਕੋਲੋਂ ਲੈ, ਅਸੀਂ ਸਭ ਕੁਝ ਤੈਨੂੰ ਦਿਆਂਗੇ, ਦੇਣ ਲੱਗੇ ਦੇਰੀ ਨੀ ਕਰਾਂਗੇ, ਆਪਣੇ ਮੁਖ ਤੋਂ ਬੋਲ ਕੇ ਦੱਸ।
ਸੁਣ ਜੈ ਰਾਮ ਤਿੰਨ ਸੰਗ ਨਾ ਨਿਭੈ,
ਉਸ ਵਕਤ ਭਾਈਆ ਜੈ ਰਾਮ ਜੀ ਨੇ ਜਦੋਂ ਭਾਈ ਮਰਦਾਨਾ ਜੀ ਨੂੰ ਇਸ ਤਰ੍ਹਾਂ ਬਚਨ ਕੀਤੇ ਤਾਂ ਭਾਈ ਮਰਦਾਨਾ ਜੀ ਨੇ ਅੱਗੋਂ ਫਿਰ ਉੱਤਰ ਦਿੱਤਾ, ਕਹਿਣ ਲੱਗਾ, ਭਾਈਆ ਜੀ ਅਤੇ ਬੇਬੇ ਜੀ, ਮੈਂ ਸਤਿਗੁਰੂ ਜੀ ਦੇ ਨਾਲ ਮੇਰਾ ਕਿਵੇਂ ਨਿਰਵਾਹ ਹੋਵੇਗਾ, ਕਿਵੇਂ ਉਹਨਾਂ ਦੇ ਨਾਲ ਮੈਂ ਰਹਿ ਸਕਦਾ, ਮੇਰਾ ਰਹਿਣਾ ਬੜਾ ਕਠਿਨ ਹੈ।
ਕਲਾਵਾਨ ਅਵਤਾਰ,
ਉਹ ਤਾਂ ਸ਼ਕਤੀਵਾਨ ਅਵਤਾਰ ਹੈ, ਸਰਵ ਸ਼ਕਤੀਮਾਨ ਹਨ, ਭੁੱਖ ਦੁੱਖ ਸੁੱਖ ਸਾਰਾ ਕੁਝ ਉਹਨਾਂ ਦੇ ਵਸ ਵਿੱਚ ਹੈ, ਜੋ ਚਾਹੁਣ ਉਹ ਕਰ ਸਕਦੇ ਹੈ, ਇਸ ਕਰਕੇ ਐਡੇ ਸ਼ਕਤੀਵਾਨ ਅਵਤਾਰ ਸਤਿਗੁਰਾਂ ਦੇ ਨਾਲ ਮੇਰਾ ਨਹੀਂ ਰਹਿ ਹੋ ਸਕਣਾ।
ਲੱਗੀ ਸਮਾਧ ਤੀਨ ਦਿਨ ਬੀਤੇ,
ਤਿੰਨ ਦਿਨ ਅੱਜ ਗੁਜ਼ਰ ਗਏ, ਉਹਨਾਂ ਦੀ ਸਮਾਧੀ ਲੱਗੀ ਹੋਈ ਨੂੰ, ਨਾ ਕੁਝ ਖਾਧਾ ਨਾ ਕੁਝ ਪੀਤਾ, ਕੋਈ ਇੱਕ ਰੋਮ ਤੱਕ ਨਹੀਂ ਉਹਨਾਂ ਦੇ ਸਰੀਰ ਦਾ ਕਦੇ ਹਿੱਲਿਆ ਹੈ, ਅਡੋਲ ਪੱਥਰ ਵੱਤ ਸਮਾਧੀ ਲਾ ਕੇ ਰੱਖੀ ਉਹਨਾਂ ਨੇ,
ਹੱਥ ਨਾ ਆਏ ਅਹਾਰਾ,
ਪਰ ਮੇਰੀ ਹਾਲਤ ਇਹ ਹੈ ਕਿ ਤਿੰਨ ਦਿਨ ਹੋ ਗਏ, ਕੇਵਲ ਪਾਣੀ ਵਗਦੇ ਚੋ ਠੰਡਾ ਪਾਣੀ ਪੀ ਕੇ ਪਿਆਸ ਬੁਝਾ ਲੈਂਦਾ ਰਿਹਾ ਹਾਂ, ਮੈਨੂੰ ਖਾਣ ਵਾਸਤੇ ਤਿੰਨ ਦਿਨ ਹੋ ਗਏ, ਕਿਤੋਂ ਵੀ ਭੋਜਨ ਨਹੀਂ ਮਿਲਿਆ,
ਤਿੰਨ ਕੋ ਭੁੱਖ ਪਿਆਸ ਨਾ ਕਬਹੁ,
ਸਤਿਗੁਰੂ ਜੀ ਨੂੰ ਤਾਂ ਨਾ ਕਦੇ ਭੁੱਖ ਲੱਗਦੀ ਹੈ ਨਾ ਕਦੇ ਪਿਆਸ ਲੱਗਦੀ ਹੈ,
ਹਾਂ ਭੋਜਨ ਨਿਤ ਚਾਹਾਂ,
ਮੈਨੂੰ ਤਾਂ ਨਿਤ ਭੁੱਖ ਮੇਟਣ ਵਾਸਤੇ ਭੋਜਨ ਖਾਣ ਲਈ ਚਾਹੀਦਾ, ਇਹ ਮੇਰੀ ਦੁੱਖ ਅਤੇ ਤਕਲੀਫ ਹੈ।
ਨਗਰ ਮਦ ਮੁਝ ਨਹੀਂ ਸੰਦੇਹਾ,
ਜੇ ਤਾਂ ਸਤਿਗੁਰੂ ਜੀ ਸੁਲਤਾਨਪੁਰ ਸਾਹਿਬ ਦੇ ਵਿੱਚ ਰਹਿੰਦੇ ਹੈ, ਫੇਰ ਤਾਂ ਮੈਨੂੰ ਕੋਈ ਸ਼ੰਕਾ ਹੀ ਨਹੀਂ, ਕਿਉਂਕਿ ਇੱਥੇ ਰਹਿੰਦਿਆਂ ਸਮੇਂ ਸਿਰ ਭੋਜਨ ਵੀ ਮਿਲਦਾ ਔਰ ਖਾਣ ਪੀਣ ਵਾਸਤੇ ਦੁੱਧ ਜਲ ਪਾਣੀ ਵੀ ਮਿਲਦਾ, ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ, ਪਰ ਹੁਣ ਜਦੋਂ ਨਗਰ ਛੱਡ ਕੇ ਜੰਗਲ ਵਿੱਚ ਚਲੇ ਗਏ ਆ ਕਈ ਕੋਹ ਦੂਰ ਇੱਥੋਂ, ਤੇ ਉੱਥੇ ਖਾਣ ਨੂੰ ਕੀ ਮਿਲੇ, ਇਸ ਲਈ ਹੁਣ ਤਾਂ ਜ਼ਰੂਰ ਮੇਰੇ ਉੱਤੇ ਬਿਪਤਾ ਬਣੀ ਹੈ ਨਾ ਭੁੱਖ ਦਾ ਦੁੱਖ ਦੂਰ ਹੋਣ ਦੀ, ਇਸ ਕਰਕੇ ਨਗਰ ਵਿੱਚ ਰਹਿੰਦਿਆਂ ਹੋਵਾਂ ਕੋਈ ਸ਼ੰਕਾ ਨਹੀਂ ਭੁੱਖ ਦੀ,
ਕਾਨਨ ਕਹਤੇ ਖਾਹੋ,
ਜੰਗਲਾਂ ਵਿੱਚੋਂ ਜਾ ਕੇ ਕਿੱਥੇ ਖਾਵਾਂਗਾ, ਲੱਭ ਲੱਭ ਕੇ ਭੋਜਨ ਨਹੀਂ ਮਿਲਣਾ ਉੱਥੋਂ ਖਾਣ ਲਈ,
ਮਰ ਹਰੀ ਛੰਦ,
ਸਾਧ ਸੰਗਤ ਜੀ ਸਮਾਂ ਸੰਪੂਰਨ ਹੈ, ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ।